बिन सजाए अहमेव नानक प्रभ शरणागति कर प्रसाद गुरुदेव नानक प्रभ शरणागति कर प्रसाद गुरुदेव दंडौत बंदन अनिकवार सर्व कला संप्रथ डोलन तेरा खो प्रभु नानक दे कर हथ डोलन तेरा खो प्रभु नानक देह कर हथ सतना तनु वाखे गुरु साहिब जियो कहे नासन दुर्मत हरन कल में हर को नाम निश दिन जो नानक पजे सफल हो है तेह काम कह नाशन दुर्मत हरन कल में हर को नाम निश दिन जो नानक भजे सफल हो है तेह काम जेवा गुण गोविंद भजो कर्ण सुनो हर नाम कहो नानक सुन रे मना पर है ना जम कै धाम जो प्राणी ममता तज लोभ मोह अहंकार कहो नानक आपन तरह और न लेत उधार जो सुपना अर देखना ऐसे जग को जान इनमें कछ साचो नहीं नानक बिन भगवान निश दिन माया कारने प्राणी दौलत नीत कोटन में नानक को नारायण जिह चीत जैसे जलते बुदबुदा उपजय बिन सैनीत जग रचना तैसे रची कहो नानक सुन मीत जैसे जलते बुदबुदा उपजय बिन सैनीत जग रचना कैसे रची कहो नानक सुन मी वाहिगुरु जी का खालसा वाहिगुरु जी की फतह। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी की पावन पवित्र हजूरी अंदर सोभाए मान गुरु सवारे सत संगी जनु कल हजूर दे इस शलोक तो आपां विचार कीती सी। ज्ञानवान पुरुष संसार दी हकीकत नू समझदा है और अकाल पुरख वाहगुरु जी दे सिमरन दी बदौलत उस दे अंदर जी दो आत्मक अवस्था बनदी है। उस विच एक तां ओ निरभउ हो जांदा है, आत्मक तौर ते निरपय हो के दूसरी अवस्था उदे ते वापर दी है, ओ निरपय हो जांदा है। निरपय दा अर्थ ओ किसे दे पय नू मानदा नहीं ते निरवैर दा अर्थ किसे नाल वैर कमा के किसे नू डरांदा नहीं। उस नू गुरु तेग बहादुर साहिब ने बख्शिश कीती कल पै काम को देत नहीं, मैं पै मानत आन ना किसे नू पै देंदा है, ना आन दा अर्थ दूजे दा पै मानदा है। कहो नानक सुन रे मना ज्ञानी ताय बखान, वो ज्ञानवान पुरुष है। इस तो अगला बचन सी जे दिखिया सगली तजी लियो पेख बैरा, जितने हर तरह दी वासना से काबू पा लिया, बार मुखी कपड़ा नहीं वो सचमुच अंदरूनी तौर से बैरागी बन गया है, रसक बैरागी बन गया है। बैराग दा पेख धारण कीता ते महाराज कहने असल च मेरी मना वो बहुत भागा वाला है, खुश नसीब है जिन्हें विख्या नू तज के बैराग नू धारण किया है। अगला बचन की जे माया ममता तजी सब से पयो उदास, एदा भाव भी एक जिसने माया दी पकड़ छड़ दी हर चीज तो उपराम हो गया। पर याद रखियो रहिंदा संसार विच ही है, वो किसी चीज विच खचत नहीं। क्यों कह लो मेहमान की तरह हर थां वरतदा है, दुख सुख महसूस करदा है, पर सब कासे विच रह के भी अपनी मंजिल नू कदी भुलदा नहीं। जे माया ममता तजी सब ते पयो उदास, कहो नानक सुन रे मना तेह कक ब्रह्म निवास। ओ ब्रह्म ज्ञानी है, उसके अंदर ब्रह्म दा निवास हो गया। अखीरला कल सी बचन पाचिया सी जे प्राणी खौमै तजी, जिस इंसान ने अपनी मैं दी पकड़ नू छड़ दिता, करता नहीं बनता, जेड़ा मैं नू छड़ के करता राम पछाण, जिसने करता केवल पार ब्रह्म प्रभु नू जानिया, ते महाराज कहने कहो नानक वो मुक्त नार, ए मन साची मान मना तू सच मन, जेड़ा करता नहीं बनता हर चीज करके प्रभु दे समर्पण कर देंदा है, सही अर्थां विच ओ ही मुक्त है। ए असी कल विचारिया सी, आओ अज शुरुआत करांगे हजूर दे इस श्लोक तो। कहे नासन दुर्मत हरन कल मैं हर को नाम, निस दिन जो नानक भजै सफल हो है ते काम। आओ करो कृपा आप जितने सतगुरु दे दरबार विच हाजिर हो, जितने जिथे भी किते भी इलेक्ट्रॉनिक मीडिया राही आप विचार सरवण कर रहे हो, कृपा करो अतीत बख्शो सतगुरु गुरु तेग बहादुर जी, आप अपनी रहमत बरताओ, अपने बचना दी विचार हजूर तरस करके आप ही करा लवो, प्यार अदब नाल उच्चारण करो जी। सतनाम श्री वाहे गुरु जी, करो बख्शिश फिर उच्चारण करो जी। सतनाम श्री वाहे गुरु जी। हजूर दा अज इस श्लोक है, पहला इस दे अखरी अर्थ में पै नासन, पै दा लफ्जी अर्थ है जी दर, नासन दा अर्थ हुंदा खत्म कर देना, नाश हो जाना। वैसे नासन दा लफ्जी अर्थ एवे दौड़ जाना, नत वन्यो किल विखो करता कर आया ना। हजूर कहने पै नासन, पै दा नाश हो गया, पै निकल गया। दुर्मत हरण, दुर्मत दा लफ्जी अर्थ है जी भैड़ी मत, मत दे अगे लफ्ज लगे दुर। ते ए भी बेनती करा, इथे दुर लफ्ज जेड़ा है ए नेगेटिव सेंस विच है। उज जे तुसी दुर लफ्ज नू फारसी विच पढ़ोगे ते उथे दुर दा अर्थ हुंदा मोती, ओ मोती हुंदा। इथे दुर दा अर्थ नेगेटिव सेंस विच, जिवें त्रिग लफ्ज वरतने। दुर दुर शब्द साडे पिंडां विच वी वरदे सन, मंझां नू किते कल लग गए शब्द वरदे सन। पै नाथन, पै दा खात्मा करन वाला। दुर्मत हरन, एदा अर्थ है भैड़ी मत नू हरन, खत्म करन वाला, भजान वाला। महाराज कहन लगे कौन? कल मैं पाठ आप देख रहे होगे, इनू मैं नहीं पढ़ना, मैं पढ़ांगे ते संबोध की पदा उत्तम पुरख हो जाएगा। ते मैं दा अर्थ विच जिवें मैं पढ़ने का, पै नाथन दुर्मत हरन, कल मैं हरपो नाम। कल दा अर्थ संसार भी है, पर कुछ विद्वाना ने कलेश मई संसार कलयुग भी शब्द वरत्या। कहने सच एवे के इस कलयुग दे समय विच जा इस संसार विच भय नूं दूर करन वाला ते भैड़ी मत दा मनुख दे अंदर तो खात्मा करन वाला केवल अकाल पुरख वाहिगुरु दा नाम है। फिर बेनती सुनियो, पहली तुक पै नाथन दुर्मत हरन, कल मैं हर को नाम। फिर नाल वचन की तो ने हजूर ने कहा नित, असि इनू नित ही पढ़ना है। प्लीज भावे के तुसी संस्कृत चो शब्द आया निश, तुहानु पता होना कि शब्द की बाणी च पढ़ने निशाचर, संस्कृत विच पढ़नगे ओ निशाचर पढ़नगे। नित दा अर्थ है रात, ते चर दा अर्थ है चलन वाले। जिहड़े रात नू तुरी फिरदे उन्हां नू निशाचर निशाचर कहा जांदा, पर इहनू असीं इत्थे नित ही पाठ करिए, क्योंकि गुरबाणी त्रिकरी बने ही पढ़िया जांदा है। पै नासन दुरमत हरन, कल मैं हर को नाम। नित, नित दा अर्थ रात, अगे शब्द आ गया देने दे अर्थ स्पष्ट। नित दिन जो नानक भजै, जजे उत्ते दुलावा ने भजे नी भजै, भजै भी नी पाठ करना। भजन विच ते भजै विच बड़ा फर्क है ना, भजै दा अर्थ है दौड़ना ते भजै दा अर्थ है सिमरन करना। नित दिन जो नानक भजै, जेड़ा दिन रात उस करते पुरख वाहिगुरु दा सिमरन करदा कै। ते महाराज कहने सफल हो है होए पास नहीं, दोवरी हा लग गया। महाराज शब्द वरत रहा नित दिन जो नानक भजै, सफल हो है ते काम, उसका हर काम सफल होवेगा। कभी जिंदगी च ना कामयाब नहीं होवेगा, ओनू हर काम च फतेह याबी मिलेगी जिहड़ा दिन रात अकाल पुरख दे नाम नूं जपेगा। ए पहला अखरी अर्थ है, एदी विचार की असी यही यत्न कर रहे हैं भी अखरी अर्थ थोड़ा समा विचार। पै नासन दुरमत हरन, कल भी असी पै दा बड़ा डिटेल नाल वेख्या, जदों आया पै काहू को देत ने। गुरमुखो इस गल चेते रखियो, दुरमत दा ते पै दा आपस विच बड़ा रिश्ता है। इससे पैदा अर्थ प्रभु पै नहीं, इससे पैदा अंदर अर्थ बंदे दे अंदर दा कोकला चिंता झोड़ा। जेड़ा बंदा दुरमत विच खचत होवेगा ना, वो बंदा कभी अंदरों नरपौ नहीं हो सकेगा, क्योंकि भैड़ी मत जिधर नू प्रेर के ले जांदी है। भैड़ी मत वाला बंदा हमेशा ही डरेगा, जेड़ा गुरमतिया होवेगा सतमतिया होवेगा वो बंदा बिल्कुल अंदरों निडर होवेगा, क्योंकि गुरमत दा ते निरपैता दा रिश्ता है, ते दुरमत दा ते भय दा रिश्ता है, रिश्ता है। जिथे दुरमत है उथे भय है, जिथे गुरमत है उथे निरपै। थोड़े जिहे अर्थ आप करते गुरु ग्रंथ साहिब चो लैके पहली बेनती है भी मत किनू कहिंदे आ। उंज गुरु ग्रंथ साहिब च मत लई बड़े शब्द वरते, क्योंकि अज थोड़ी जिही मरीसा सी दुरमत ते बोलिया गया। इवन के गुरु ग्रंथ साहिब च बुद्धि शब्द भी आया, बुद्ध भी शब्द आया। मत की चीज है, बहुत समा पहला इतने विचार की थी। कल असि पंजा तत्तां दा शायद परसों जिक्र किया, जेड़ा साडा शरीर है साडा, एक शब्द असि वरतने मन, दूजा शब्द वरतने बुद्ध, तीजा शब्द वरतने चित, ते चौथा शब्द वरतने अहंकार। अहंकार नहीं, वेदांत कहिंदा दी मनुख दे शरीर दे अंदर एक अंतःकरण है, जिन्हों पंजाबी च की अंतःकरण कहने। वेदांती इन शब्द वरते देने चुतिष्ठा चारा का समूह। मन का अर्थ ओ शक्ति इंद्री नहीं, कईयां ने इंद्री मन नहीं मानी पर दिसना नहीं, ओ अंदर परमात्मा दे शरीर विच रखी हुई दात जिदे चो संकल्प ते वकल्प पैदा हुंदे, जिदो ख्याल उपजदे उहनू मत कहिंदे, इह मन कहिंदे। जिहड़ी मत है बेनती सुनियो, ओ की करदी है मन ते अंदर उठदे होए फुरने दी निगरानी करदी, बिल्कुल नेड़े नेड़े दूर नहीं। क्योंकि इस शब्द नू जदो आपां देखांगे ना जी, मत जिहड़ी है उमर दे नाल नाल ਇਹ ਬਦਲਦੀ ਵੀ ਹੈ। ਰੱਬ ਤਰਸ ਕਰੇ ਜੇ ਕੋਈ ਬਹੁਤ ਮਾੜੇ ਭਾਗਾਂ ਵਾਲਾ ਹੋ ਜਾਏ ਤੇ ਉਹਦੀ ਬੁੱਧੀ ਭ੍ਰਿਸ਼ਟ ਵੀ ਹੁੰਦੀ ਰਹਿੰਦੀ ਹੈ। ਇਹ ਅਸੀਂ ਬਾਣੀ ਚ ਦੇਖਦੇ ਹਾਂ। ਮਨ ਨੇ ਫੁਰਨਾ ਪੈਦਾ ਕੀਤਾ, ਮਤ ਉਹਦੀ ਨਿਗਰਾਨੀ ਕਰਦੀ ਹੈ ਠੀਕ ਹੈ ਕਿ ਗਲਤ ਹੈ। ਕਿਉਂਕਿ ਜਿਸ ਬੰਦੇ ਦੀ ਮਤ ਨਿਰਮਲ ਹੋਵੇਗੀ ਉਹਦਾ ਮਨ ਮੈਲਾ ਹੋ ਵੀ ਜਾਏ, मत मैले फुरने नू देखन तो बाद उस फुरने दा मैला कर्म नहीं बनता। क्यों? मत निर्मल है। ते जे किते मन नाल मत भी गंदी हो जाए फिर एक्सीडेंट जरूर होवेगा, फिर नहीं बंदे नू कोई बचा सकदा। इसे करके असीं अरदास विच शब्द कहने हां, ते ए शब्द इन्ना भाव अर्थ रखदा है कि सिखां दा मन नीवां मत उची। ਇਹ ਕਿਉਂ ਸ਼ਬਦ ਕਿਹਾ? ਪਰਮਾਤਮਾ ਤਰਸ ਕਰੇ ਕਦੀ ਕਿਸੇ ਬੰਦੇ ਦੀ ਮਤ ਨੀਵੀਂ ਨਾ ਹੋ ਜਾਏ। ਜਿਸ ਬੰਦੇ ਦੀ ਮਤ ਨੀਵੀਂ ਹੋ ਗਈ ਸੱਚ ਜਾਣਿਓ ਉਹਦਾ ਮਨ ਹਮੇਸ਼ਾ ਹੰਕਾਰ ਵਿੱਚ ਉੱਚਾ ਰਹਿੰਦਾ ਹੈ। ਜਿਹਦੀ ਮਤ ਨੀਵੀਂ ਹੋ ਜਾਏਗੀ ਉਹਦੀ ਜ਼ਿੰਦਗੀ ਦੇ ਕਰਮ ਵੀ ਨੀਵੇਂ ਹੋ ਜਾਣਗੇ। ਉਂਝ ਮਤ ਨੂੰ ਕਈ ਵਾਰੀ ਅਕਲ ਸ਼ਬਦ ਵੀ ਆਪਾਂ ਵਰਤਦੇ ਹਾਂ। ਗੁਰੂ ਸਾਹਿਬ ਜੀ ਨੇ ਮਤ ਬਾਰੇ ਕਿਹਾ ਵੀ ਜਿਹੜੀ ਮਤ ਉਹ ਨਿਗਰਾਨੀ ਕਰਦੀ ਹੈ, ਤੇ ਮਤ ਜਿਹੜੀ ਹੈ ਉਹ ਹਮੇਸ਼ਾ ਜਦੋਂ ਚੇਂਜ ਹੁੰਦੀ ਹੈ, ਜਾਂ ਉਹ ਸੁਣ ਨਾਲ ਹੁੰਦੀ ਹੈ, ਜਾਂ ਸੰਗਤ ਨਾਲ ਹੁੰਦੀ ਹੈ, ਤੇ ਜਾਂ ਆਪਣੇ ਗਿਆਨ ਦੀ ਸਾਧਨਾ ਨਾਲ ਚੇਂਜ ਹੁੰਦੀ ਹੈ। ਮਤ ਤੇ ਚੀਜ਼ਾਂ ਅਸਰ ਬੜੀਆਂ ਕਰਦੀਆਂ। ਜਿਹੋ ਜੀ ਸੰਗਤ ਮਿਲੇਗੀ ਯਾਦ ਰੱਖਿਓ ਮਤ ਉੱਤੇ ਉਹ ਪ੍ਰਭਾਵ ਜ਼ਰੂਰ ਪਏਗਾ, ਇਹ ਕੁਦਰਤੀ ਹੈ। ਮੈਂ ਬੇਨਤੀ ਕਰਾਂਗਾ ਇਸੇ ਕਰਕੇ ਗੁਰਬਾਣੀ ਵਿੱਚ ਦੁਰਮਤ, ਗੁਰਮਤ, ਥੋੜੀ ਮਤ, ਅਲਪ ਮਤ, ਇਹ ਸਾਰੇ ਸ਼ਬਦ ਵਰਤੇ। ਮਨ ਮਤ, ਮਨ ਕੀ ਮਤ, ਇਹ ਸਾਰੇ ਸ਼ਬਦ ਗੁਰਦੇਵ ਨੇ ਮਤ ਨਾਲ ਸੰਬੰਧ ਰੱਖੇ। ਅਸੀਂ ਜਿਵੇਂ ਪਾਠ ਕਰਨੇ ਹਾਂ, ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਧ ਰਖਾਵੋ। ਅਸੀਂ ਪੜ੍ਹਨੇ ਅਲਪ ਮਤ। ਹਜ਼ੂਰ ਨੇ ਦੁਰਮਤ ਵੀ ਸ਼ਬਦ ਵਰਤਿਆ ਜਿਵੇਂ ਅੱਜ ਆਇਆ, ਇੱਥੋਂ ਤੱਕ ਭਾਵੇਂ ਉਹਦੇ ਅਰਥ ਵਿਦਵਾਨ ਪੂਰੀ ਸ਼ਰਾਬ ਨਾਲ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਬੰਦੇ ਦੀ ਮਤ ਮਾੜੀ ਹੋ ਜਾਏ, ਮੈਲੀ ਹੋ ਜਾਏ,
ਉਸ ਵਿੱਚ ਤੇ ਵੇਸ਼ਵਾ ਦੇ ਪਤੀ ਵਿੱਚ ਕੋਈ ਅੰਤਰ ਨਹੀਂ। ਦੁਰਮਤ ਮਤ ਜੋ ਪੀਵਤੇ ਵਿਖਲੀ ਪਤ ਕਮਲੀ। ਮਤ ਕੀ ਹੈ? ਉਹ ਸਾਡੀ ਨਿਗਰਾਨੀ ਕਰਦੀ ਖਿਆਲਾਂ ਦੀ ਵੀ ਇਹ ਕੀ ਪੈਦਾ ਕਰ ਰਿਹਾ, ਕਿਉਂਕਿ ਮਨ ਲਗਾਤਾਰ ਵਿਚਾਰ ਪੈਦਾ ਕਰਦਾ। ਇੱਥੋਂ ਤੱਕ ਕਿ ਆਪ ਕਿਤੇ ਚੁਰਸਤੇ ਚ ਬੈਠੇ ਹੋ, ਜਿਨ੍ਹਾਂ ਬੰਦਿਆਂ ਨੂੰ ਅਸੀਂ ਜ਼ਿੰਦਗੀ ਚ ਸਿਰਫ ਇੱਕ ਵਾਰੀ ਦੇਖਣਾ, ਪਤਾ ਨਹੀਂ ਇਸ ਚੁਰਸਤੇ ਤੋਂ ਲੰਘਦੇ ਹੋਏ ਗੋਰੇ ਕਾਲੇ ਨੇ ਦੁਬਾਰਾ ਕਦੀ ਸਾਡੀਆਂ ਅੱਖਾਂ ਸਾਹਮਣੇ ਆਉਣਾ ਕਿ ਨਹੀਂ। ਯਾਦ ਰੱਖਿਓ, ਮਨ ਇੰਨਾ ਤੇਜ਼ ਕਹਿ ਇੱਕ ਘੜੀ ਜਿਹਨੂੰ ਵੇਖਦਾ ਉਹਦੇ ਸੰਬੰਧੀ ਵੀ ਫੁਰਨੇ ਪੈਦਾ ਕਰਨੇ ਸ਼ੁਰੂ ਕਰ ਦਿੰਦਾ। ਇਹ ਉਪਜਲੇ ਨੇ ਪੁੱਛਿਆ, ਮਤ ਕੀ ਕਰਦੀ ਹੈ? ਨਿਗਰਾਨੀ ਕਰਦੀ ਕਿ ਮਤ ਇਹ ਚੰਗਾ ਹੈ ਕਿ ਬੰਦਾ ਹੈ। ਇਹਨੂੰ ਸ਼ਬਦ ਆਪਾਂ ਬੁੱਧੀ ਵੀ ਕਹਿ ਸਕਦੇ ਹਾਂ ਜੀ, ਬੁੱਧੀ ਦੇ ਥੋੜਾ ਜਿਹਾ ਨੇੜੇ ਹੈ। ਬੁੱਧੀ ਵੈਸੇ ਕਿਹਾ ਜਾਂਦਾ ਹੈ, ਭਾਈ ਸਾਹਿਬ ਕਾਹਨ ਸਿੰਘ ਨਾਭਾ ਹੋਣਾ ਨੇ ਜਿਹੜੇ ਗੁਰਮਤ ਅੰਤਸ਼ਾ ਕਰਨ ਦੀ ਵਿਆਖਿਆ ਕੀਤੀ, ਉਹਨਾਂ ਨੇ ਸ਼ਰਮ ਖੰਡ ਦੀ ਤੁਕ ਲਈ ਕਿ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਉਹਨਾਂ ਨੇ ਮਤ ਸ਼ਬਦ ਨੂੰ ਵਿੱਚ ਲਿਆ, ਉਹਨੂੰ ਹੰਕਾਰ ਨਾਲ ਜੋੜ ਕੇ ਰੱਖਿਆ। ਮੈਂ ਬੇਨਤੀ ਕਰਾਂਗਾ ਕਿ ਜਿਤਨੀ ਕਿਸੇ ਦੀ ਮਤ ਮੈਲੀ ਹੋ ਜਾਏਗੀ ਗੁਰਮੁਖੋ, ਉਦੋਂ ਜ਼ਿਆਦਾ ਉਹਦਾ ਮਨ ਮੈਲਾ ਹੋ ਗਿਆ, ਕਿਉਂਕਿ ਮਤ ਮੈਲੀ ਬਾਅਦ ਵਿੱਚ ਹੁੰਦੀ, ਪਹਿਲਾਂ ਮਨ ਦਾ ਬੇੜਾ ਹੁੰਦਾ। ਚਲੋ ਮੇਰੇ ਮੂੰਹ ਚੋਂ ਸ਼ਬਦ ਨਿਕਲ ਗਿਆ, ਵਾਹਿਗੁਰੂ। ਇਹ ਮੈਲਾ ਹੁੰਦਾ ਫਿਰ ਮਤ ਮੈਲੀ ਹੁੰਦੀ ਹੈ, ਜਦੋਂ ਮਤ ਮੈਲੀ ਹੁੰਦੀ ਹੈ ਫਿਰ ਸਰੀਰ ਦੇ ਐਕਸ਼ਨ ਮੈਲੇ ਹੁੰਦੇ ਨੇ। ਜਿੰਨਾ ਬੰਦਾ ਸਰੀਰ ਦੀ ਹਰਕਤ ਮੈਲਾ ਹੁੰਦੀ ਹੈ, ਉਹਨਾਂ ਇਹਦਾ ਜੀਵਨ ਪਥ ਬਦਲ ਜਾਂਦਾ। ਥੋੜਾ ਜਿਹਾ ਆਓ ਬਾਣੀ ਚ ਦੋਨੋਂ ਲਫ਼ਜ਼ ਦਿੰਦੇ ਹਾਂ, ਬੁੱਧ ਤੇ ਮਤ। ਗੁਰੂ ਸਾਹਿਬ ਕਹਿੰਦੇ ਜਿੰਨੀ ਕਿਸੇ ਦੀ ਮਤ ਮੈਲੀ ਹੈ ਉਹਨਾਂ ਉਹਦਾ ਅੰਦਰ ਟਿਕਦਾ ਨਹੀਂ। ਭੈੜੀ ਮਤ ਵਾਲੇ ਬੰਦੇ ਦਾ ਮਨ ਕਦੀ ਵੀ ਨਹੀਂ ਟਿਕ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ, ਮੈਂ ਦਾਅਵਾ ਨਹੀਂ ਕਰਦਾ। ਜਿਤਨੀ ਕਿਸੇ ਦੀ ਮਤ ਗੰਦੀ ਮੈਲੀ ਹੈ, ਸੁਰਤ ਚ ਮਲੀਨਤਾ, ਉਹ ਜਿੰਨਾ ਮਰਜ਼ੀ ਯਤਨ ਕਰੇ ਕਿ ਸੱਚਮੁੱਚ ਉਹਦਾ ਮਨ ਕਦੀ ਟਿਕ ਹੀ ਨਹੀਂ ਸਕਦਾ। ਪਰ ਇੱਕ ਤਰੀਕਾ ਹੈ, ਜਿਤਨੀ ਕਿਸੇ ਦੀ ਮਤ ਨਿਰਮਲ ਹੋਵੇਗੀ ਉਹਨਾਂ ਮਨ ਸ਼ੁੱਧ ਹੋਵੇਗਾ। ਜਿੰਨਾ ਕਿਸੇ ਦਾ ਮਨ ਸ਼ੁੱਧ ਹੋ ਜਾਏਗਾ ਉਹਨਾਂ ਉਹਦਾ ਅੰਦਰ ਇਕਾਗਰਤਾ ਚਲਾ ਜਾਏਗਾ। ਭਾਈ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਗੁਰਦਾਸ ਸਾਹਿਬ ਜੀ ਨੇ, ਉਦਾਸ ਨਹੀਂ ਹੋਣਾ, ਨਾ ਮੈਂ ਨੈਗਟਿਵ ਬੋਲਾਂਗਾ, ਕਿਉਂਕਿ ਮੇਰੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਕਈ ਜਨਮਾਂ ਦੀ ਪਲੀਤ ਹੋਈ ਬੁੱਧੀ ਜਦੋਂ ਗੁਰੂ ਨਾਨਕ ਦੀ ਦ੍ਰਿਸ਼ਟੀ ਪਵੇ ਤੇ ਇੱਕ ਖਿਣ ਦੇ ਵਿੱਚ ਸੰਤ ਬਣਾ ਦਿੰਦੀ। ਇਸ ਕਰਕੇ ਨਿਰਾਸ਼ ਤਾਂ ਨਹੀਂ। ਭਾਈ ਸਾਹਿਬ ਦਾ ਇੱਕ ਬਚਨ, ਮਨ ਕਿਉਂ ਭਟਕਦਾ ਹੈ? ਦੇਖੋ ਹਵਾ ਚੱਲਦੀ, ਬੜੀ ਸਿੰਪਲ ਜੀ ਉਦਾਹਰਣਾਂ ਨੇ, ਤਿੰਨ ਪਤੰਗ ਬੱਚੇ ਉਡਾਉਂਦੇ ਨੇ। ਕੁਛ ਦਾ ਕਈ ਵਾਰੀ ਆਪਨੇ ਸੁਣਿਆ ਹੋਵੇ ਇੱਕ ਵਿੱਚ, ਪਤੰਗ ਓਨੀ ਦੇਰ ਤੱਕ ਨਹੀਂ ਉੱਡਦੀ ਜਿੰਨੀ ਦੇਰ ਤੱਕ ਹਵਾ ਨਹੀਂ। ਉਹਨੂੰ ਕਾਰਨ ਚਾਹੀਦਾ, ਜੇ ਹਵਾ ਹੋਵੇਗੀ ਤੇ ਪਤੰਗ ਉੱਡੇਗੀ, ਜੇ ਹਵਾ ਨਹੀਂ ਤੇ ਪਤੰਗ ਨਹੀਂ ਉੱਡਣੀ। ਜਦੋਂ ਹਵਾ ਖਤਮ ਹੋਵੇਗੀ ਪਤੰਗ ਦੀ ਭਟਕਣਾ ਖਤਮ, ਹਵਾ ਖਤਮ ਤੇ ਪਤੰਗ ਜ਼ਮੀਨ ਤੇ। ਸੱਚਮੁੱਚ ਮਤ ਪਤੰਗ ਦੀ ਤਰ੍ਹਾਂ ਹੈ, ਜਿੰਨੀ ਦੇਰ ਤੱਕ ਇਹਨੂੰ ਮਲੀਨਤਾ ਦੀ ਹਵਾ ਮਿਲਦੀ ਹੈ ਓਨੀ ਦੇਰ ਤੱਕ ਭਟਕੇਗੀ, ਮਨ ਬਿਲਕੁਲ ਨਹੀਂ ਟਿਕੇਗਾ। ਜਦੋਂ ਮਲੀਨਤਾ ਦੀ ਹਵਾ ਖਤਮ ਹੋਗੀ ਤੇ ਆਪਣੇ ਆਪ ਟਿਕ ਜਾਏਗੀ, ਕਿਉਂਕਿ ਪਤੰਗ ਨੂੰ ਉੱਡਣ ਲਈ ਹਵਾ ਚਾਹੀਦੀ ਹੈ ਤੇ ਬੰਦੇ ਦੇ ਮਨ ਨੂੰ ਭਟਕਣ ਦੇ ਲਈ ਭੈੜੀ ਮਤ ਚਾਹੀਦੀ ਹੈ। ਭੈੜੀ ਮਤ ਕਰਕੇ ਮਨ ਭਟਕਦਾ ਹੈ। ਦੂਸਰੀ ਬੇਨਤੀ ਸੁਣੀ, ਚਲੋ ਅੱਜ ਅਸੀਂ ਦੇਖਦੇ ਹਾਂ ਬੱਚਿਆਂ ਭੰਮੀਰੀ ਚਲਾਉਂਦੇ ਸਨ, ਫਿਰਕੀ ਕਹਿੰਦੇ ਸਨ, ਜਾਂ ਅੱਜ ਵੀ ਕਈ ਥਾਵਾਂ ਤੇ ਰਸਤਾ ਬੰਨ ਕੇ ਲਾਟੂ ਜਿਹਾ ਘੁਮਾਉਂਦੇ ਆ। ਤੁਸੀਂ ਕੱਲਾ ਰਸਤੇ ਨਾਲ ਲਾਟੂ ਪਕੜ ਕੇ ਰੱਖ ਲਓ, ਚਲੋ ਬਾਕੀ ਛੱਡੋ, ਆਪਣੇ ਮਿਸਤਰੀ ਲਾਉਂਦੇ ਹੁੰਦੇ ਸਨ ਜੀ ਨਾ, ਉਹ ਲਟਵਾ ਜਿਹਾ, ਤੇ ਅਸੀਂ ਨਿੱਕੇ ਹੁੰਦੇ ਆ ਉਹ ਕਿਤੇ ਰਹਿ ਜਾਣਾ ਤੇ ਉਹਨੂੰ ਵੱਟ ਛਾੜ ਕੇ ਉਸਤੋਂ ਘੁਮਾਉਣਾ ਕਰਨਾ। ਇਕੱਲੀ ਰੱਸੀ ਨੂੰ ਪਕੜ ਕੇ ਲਾਟੂ ਨੂੰ ਤੁਸੀਂ ਥੱਲੇ ਕਰੋ, ਉਹਨੇ ਕੋਈ ਘੁੰਮਣਾ ਨਹੀਂ। ਜਦੋਂ ਰੱਸੀ ਨੂੰ ਵੱਟ ਚਾੜੋਗੇ ਉਦੋਂ ਲਾਟੂ ਜ਼ਰੂਰ ਘੁੰਮੇਗਾ। ਗੁਰਮੁਖੋ, ਕਾਰਨ ਉਹਦਾ ਕੀ ਬਣਿਆ? ਵੱਟ ਚੜਿਆ ਤੇ ਲਾਟੂ ਘੁੰਮਣ ਲੱਗ ਪਿਆ। ਜਿਸ ਬੰਦੇ ਦੀ ਮਤ ਪੈਲੀ ਹੋ ਗਈ ਉਹਦਾ ਮਨ ਘੁੰਮਣ ਲੱਗ ਪਿਆ, ਕਿਉਂਕਿ ਉਹਨੂੰ ਚਾਹੀਦਾ ਕੋਈ ਨਾ ਕੋਈ ਕਾਰਨ। ਭਾਈ ਸਾਹਿਬ ਕਹਿੰਦੇ ਨੇ ਹਾਂ, ਇਹ ਲਟਵਾ ਹੈ, ਜਦੋਂ ਕਿਸੇ ਧਾਗੇ ਦਾ ਰਸਤੇ ਦਾ ਵੱਟ ਮੁੱਕ ਜਾਏਗਾ, ਤੁਸੀਂ ਹੱਥ ਚ ਪਕੜ ਕੇ ਦੇਖਿਓ, ਵੱਟ ਮੁੱਕਣ ਦੀ ਦੇ ਕੇ ਆਪਣੇ ਆਪ ਟਿਕ ਪੈਂਦਾ, ਉਹਦਾ ਵਾਕੀ ਕਾਰਨ ਹੈ ਭਟਕਣ ਦਾ। ਤੀਸਰੀ ਬੇਨਤੀ ਮੈਂ ਕਰਾਂ, کہ سونا کٹھاری چ پاندے نے سنار بھی گہنا بنان دے لئی. بڑی بڑی ادارن لئی آپ ہلو اگ بال دیا تے سونا کی کردا اس کٹھاری دے وچ گھمدا ہے پٹکدا ہے او دے تڑکن دی آواز آندی ہے. کیوں پٹکدا ہے؟ کیونکہ سونے وچ میل. جتنا سونا میلا ہوے گا سچ یہ وے کہ اُنہ کٹھاری دے وچ سونا دوڑے گا پجے گا پٹکے گا. جدوں کٹھاری وچ پئے ہوئے سونے دی میل اگ نے سار دتی میل ختم ہون دی دیر اوہی کٹھاری تے اوہی سونا اسی وقت دکھ جائے گا. گرمکھو سچ یہ وے جنی دیر تک جرمت کہے اُنی دیر تک چارے کنٹا چ من دوڑے گا. جدو گرو نے کرپا کر کے درمت دی تھان سے گرمت پیدا کر دی ہاتھ لے لو اسی وقت ہی پٹنا ختم ہو جائے گی. یہ تینوں ادارنا سمجھن لئی نہیں کیونکہ اج مہاراج نے ایڈے کمال دا نقطہ دے دیتا ہے. کہن لگے اس کور کال یگ وچ اس پاپاں نال بھرے سنسار چ جے تیری مت نو کوئی ٹھیک کر سکدا ہے تے بھے نو ختم کر سکدا ہے کیول پرماتما دا نام. بھائی صاحب دے بچن نے گرداس صاحب جی دے جڑے سے ارتھ کیتے پون گون جیسے گڈیا اڈت رہے پون رہت گڈی اڈنا ستت ہے. سمجھے گڈیا پتنگ پون گون جیسے گڈیا اڈت رہے پون رہت گڈی اڈنا ستت ہے ڈوری کی مرور جیسے لٹوا پھرت رہے تاؤ ہاؤ مٹے گر پرا سب ستت ہے وت مورتیا تے اپنے آپ سب چک جاؤ گا. بھائی صاحب کہنے کنچن اشدھ جو کوٹھاری ہے رات نہ ہی شدھ پہ نیکل شب کہ شبد شکت کہیں. اگے کہنے درمت دبدا پرمت ہے چتر کنج جنا بندے کتے دی مت میلی ہوئے گی درمت ہوئے گی او دا من چار کنٹاں چ پٹکے گا. گرمت ایک تیک مولنا بھگت کہ جدو درمت نو لا کے گرو گرمت دے دیندا ہے اوہی من ہوندا ہے انج لگدا ہے جویں اس سائی کوئی نہیں رہا پھرنی کوئی نہیں اٹھتا. میں صرف پہلی بےنتی کی تھی درمت تھوڑا جا آؤ انو بانی چکور دیکھی میں لفظ ایک بدھی ورتنی نا جیڑی ساری بدھی ہے نا گرمکو سچی گل جی پرمار دے رستے تے انہاں چیزاں نو دیکھنا پیندا من کیوں بھجدا ہے کیونکہ اج کوئی بھی بیماری ہوندی سیانے ڈاکٹر سب تو پہلا جن میرا خیال اج کل ٹیسٹ ہوندے نے پہلا کدی نہیں سن بندے دے ہوندے اینو کتے تھوڑی جی بانچ پیڑ ہوئے نال ڈاکٹر لکھ کے دے دیندا ہے انہیں ٹیسٹ کرا لو. او چاہندا ہے جی میں گھٹو گھٹ ایک دیکھاں تے ایہ دی جڑ کی ہے ایہ دی بیماری کی ہے کتھوں پیدا ہوئے ہے تے جنی دیر تک جڑ نہیں پکڑی جاندی باہروں اتوں کدی بیماری ٹھیک نہیں ہوندی. اج سچی گل جے بندے دا واشنا وچ لپت ہونا نکے نکے نیانیاں دا واشنا وچ ڈب جانا اوہی جڑ اکو وے کیونکہ جو کچھ انہوں پروسیا جا رہا وہ درمت ہے پہلی مت ہے درمت کی سنگ چنگے بھلے بندے نو روک کے رکھ دیتی ہے. اس درمت نے اندر نو پٹکا دیتا. ہوں یاد رکھو ایک بدھی وے دے نام ہے جویں الپ مت ہے من مت ہے اسی طرح بدھی ہے. آپ جی نو پتا ہوئے کہ سب تو پہلا ہوں گی بال بدھی بڑی چنگی بدھی. گرو گرنتھ صاحب نے رب نو پان دا ایک وسیلہ بال بدھی دسیا پایو بال بدھ سوکھرے تنے چیویا بال بدھ ترنوچن گرمل پئی سدھ بھگت تنے نے اس طرح رب نو جپیا جویں نیانا جپدا. بال بدھ انہیں ودوانا والی کتاباں پڑھ لی ہوں چلو میں کرنا پیا چپشت ہے جی انت کرن مت جی آ جی یہ سمجھ لیے جدو گرو شبد ورتاندا کرپا ورتاندا ادو چارے چوری اڈ پڑ جاتے ہیں سیدھے کام سرے لا دیا کیونکہ یہ نہ سمجھو کہ سارے اس طرح سے نکلنا پڑنا. ہوں کہ بال بدھ پایو بال بدھ سوکھرے بال بدھی چ نرلیپتا ہوں آپ جی دیکھو کوئی بچہ جڑا گھر دے وچ رو رہے ہے وہ گمی کھٹ دکھے تھوڑا جہا پیار کر کے پچھڑ چوکے کوئی چیز دیو وہ دے اکھاں دے اثروں نہیں سکے ہوندے پر ایک دم گمی نو دور کر کے ہسن لگ جاتا کیونکہ بال بدھی لپائے مان نہیں ہوتی وہ ایک پاسے تفر نہیں. سچ ایوے نو بھی گرو جی نے گون چ لیا تے نے بال بدھ سمریا بال بدھ سوکھ ਉਹਨੂੰ ਕੋਈ ਗਮੀ ਨਹੀਂ, ਕੋਈ ਚਿੰਤਾ ਨਹੀਂ। ਬਾਲ ਬੁੱਧੀ ਵਾਲਾ ਰਾਤ ਨੂੰ ਬਹੁਤ ਕੁਝ ਮੰਗ ਕੇ ਸੌਂਦਾ, ਪਰ ਉਹਨੂੰ ਇਹ ਕੋਈ ਚਿੰਤਾ ਨਹੀਂ ਸਵੇਰੇ ਬਾਪ ਨੇ ਕਿੱਥੋਂ ਲਿਆ ਕੇ ਦੇਣਾ। ਉਸ ਚਿੰਤਾ ਤੋਂ ਰਹਿ ਕੇ ਮੈਂ ਬੇਨਤੀ ਕਰਾਂਗਾ, ਸ਼ੁਰੂ ਤੋਂ ਹੁੰਦੀ ਬਾਲ ਬੁੱਧ ਬੜੀ ਚੰਗੀ ਹੈ, ਨਿਰਮਲ ਹੈ, ਨਿਰਦੋਖ ਹੈ, ਨਿਰਵੈਰ ਹੈ। ਬਾਲ ਬੁੱਧੀ ਨਾਲ ਭਗਤਾਂ ਨੇ ਜਪਿਆ। ਜਦੋਂ ਥੋੜਾ ਜਿਹਾ ਬੱਚਾ ਵੱਡਾ ਹੁੰਦਾ ਤੇ ਬੁੱਧੀ ਵਰਗ ਬਦਲਦਾ ਜੀ ਇਹਦਾ। ਤਰਸ ਕਰੇ ਦਾਤਾ ਸੰਗਤ ਵਿੱਚ ਆਏ ਤੇ ਹੋਰ ਤਰ੍ਹਾਂ ਬਦਲੇਗੀ, ਬਾਹਰ ਦੇ ਲੋਕਾਂ ਜਾਏ ਹੋਰ ਤਰ੍ਹਾਂ ਬਦਲੇਗੀ। ਜਦੋਂ ਬਾਲ ਬੁੱਧ ਤੋਂ ਬੱਚਾ ਨਿਕਲਦਾ ਆ ਬਾਹਰ ਘੁੰਮਦਾ ਹੈ, ਫਿਰ ਸਾਥੀਆਂ ਦੀ ਸੰਗਤ ਕਰਕੇ ਇਹਦੀ ਬੁੱਧੀ ਦੇ ਵਿੱਚ ਜੋ ਚੀਜ਼ਾਂ ਆ ਜਾਂਦੀਆਂ ਨੇ, ਇੱਕ ਚੰਚਲਤਾ ਤੇ ਇੱਕ ਚਪਲਤਾ, ਚੰਚਲ ਹੋ ਜਾਂਦਾ। ਮਹਾਰਾਜ ਕਹਿੰਦੇ ਚੰਚਲ ਚਪਲ ਬੁੱਧ ਕਾਖੇ, ਚੰਚਲ ਹੋ ਗਿਆ। ਉਸ ਤੋਂ ਅੱਗੇ ਜਦੋਂ ਇਹਦੇ ਕੋਲ ਗਿਆਨ ਹੁੰਦਾ ਚੇਤੇ ਰੱਖਿਓ, ਉਦੋਂ ਇੰਨੀ ਕੁ ਸੰਘਣਾ ਹੋ ਜਾਂਦਾ ਇਹਦਾ ਅਹੰਕਾਰ, ਕਈ ਵਾਰੀ ਇਹ ਰੱਬ ਦੇ ਪਿਆਰਿਆਂ ਦੇ ਗੁਰੂ ਦੇ ਨੇੜੇ ਰਹਿ ਕੇ ਵੀ ਉਕਸ ਨਹੀਂ ਲੈ ਸਕਦਾ, ਕਿਉਂਕਿ ਇਹਦੀ ਬੁੱਧੀ ਇੰਨੀ ਕੁ ਗਾੜੀ ਹੋ ਚੁੱਕੀ ਹੈ। ਅਸੀਂ ਹਜ਼ੂਰ ਦੇ ਬਚਨ ਵੀ ਪੜ੍ਹਨ ਖਾਂ, ਹਜ਼ੂਰ ਨੇ ਫਰਮਾਇਆ ਬਾਣੀ ਚ ਕਿ ਚੰਦਨ ਦਾ ਰੁੱਖ ਨਿੰਮ ਨੂੰ ਆਪਣੀ ਸੁਗੰਧੀ ਦੇ ਦਿੰਦਾ ਹੈ, ਪਰ ਬਾਂਸ ਵਰਗੀ ਬੁੱਧੀ ਐਸੀ ਹੰਕਾਰੀਏ ਉਹ ਚੰਦਨ ਦੇ ਨੇੜੇ ਰਹਿ ਕੇ ਵੀ ਕਦੀ ਸੁਗੰਧੀ ਨਾਲ ਭਰਪੂਰ ਨਹੀਂ ਹੁੰਦੀ। ਉਹ ਅੰਗ ਬੁੱਧ ਹੈ, ਵਿਕਟ ਬਸੰਤੋ ਬਾਂਸੋ ਨਾਨਕ ਅੰਗ ਬੁੱਧ ਨਾ ਬੋਹੇ ਤੇ, ਗਾਥਾ ਗੁਰੂ ਗ੍ਰੰਥ ਸਾਹਿਬ ਦੀ। ਨਿੰਮ ਨੂੰ ਸੁਗੰਧੀ ਦੇ ਦਿੱਤੀ, ਪਰ ਉਹ ਇੰਨੀ ਕੁ ਸੰਘਣੀ ਬੁੱਧੀ ਹੋ ਗਈ, ਉਹਨੂੰ ਬਾਂਸ ਨਾਲ ਤੁਲਨਾ ਦਿੱਤੀ, ਜਿਵੇਂ ਬਾਂਸ ਚੰਦਨ ਕੋਲ ਰਹਿ ਕੇ ਸੁਗੰਧੀ ਨਹੀਂ ਲੈ ਸਕਦਾ। ਫਿਰ ਬੇਨਤੀ ਸੁਣੋ, ਬਾਲ ਬੁੱਧ, ਚਪਲ ਬੁੱਧ, ਅੰਗ ਬੁੱਧ। ਅਗਲੀ ਬੇਨਤੀ ਕਰਾਂ, ਇਸ ਅੰਗ ਬੁੱਧ ਵਿੱਚ ਉਹਦੇ ਕੋਲ ਧਾਰਮਿਕ ਨੌਲੇਜ ਬਹੁਤ ਹੋ ਜਾਏਗੀ, ਲੈਕਚਰ ਬਹੁਤ ਸੋਹਣੇ ਕਰੇਗਾ, ਕਥਾ ਬਹੁਤ ਸੋਹਣੀ ਕਰੇਗਾ, ਲਿਖਾਰੀ ਬਹੁਤ ਸੋਹਣਾ ਹੋਵੇਗਾ, ਬੁਲਾਰਾ ਬਹੁਤ ਸੋਹਣਾ ਹੋਵੇਗਾ, ਪਰ ਚੇਤੇ ਰੱਖਿਓ ਸਾਰੀ ਦੀ ਸਾਰੀ ਬੁੱਧੀ ਉਸ ਬੰਦੇ ਦਾ ਬੇੜਾ ਬਾਹਰ ਹੈ। ਮਹਾਰਾਜ ਜੀ ਨੇ ਸ਼ਬਦ ਵਰਤੇ, ਹਮ ਵੱਡ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰਖ ਹਮ ਦਾਤੇ, ਇਹ ਬੁੱਧ ਕਦੇ ਨਾ ਨਾਸੀ। ਗੁਰੂ ਗ੍ਰੰਥ ਸਾਹਿਬ ਚ ਆਉਂਦਾ ਭਗਤ ਰਵਿਦਾਸ ਸਾਹਿਬ ਦਾ ਸ਼ਬਦ, ਇਹਦੇ ਵਿੱਚੋਂ ਕੋਈ ਔਗਣ ਹੈ? ਵਿਦਵਾਨ ਐਵੇਂ ਨਹੀਂ ਬੰਦਾ ਬਣਦਾ, ਤੁਸੀਂ ਮਿਹਨਤ ਕਰਨੀ ਪੈਂਦੀ। ਪੰਡਿਤ ਹੈ, ਧਨਾਡ ਹੈ, ਹਮ ਵੱਡ ਕਬ ਕੁਲੀਨ ਹਮ ਪੰਡਿਤ, ਉੱਚੀ ਕੁਲ ਹੈ, ਕਵੀ ਹੈ ਬਹੁਤ ਵੱਡਾ, ਹਮ ਵੱਡ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਸਾਰੇ ਗੁਣ ਗਾਲ ਦਿੱਤੇ, ਇਹ ਬੁੱਧ ਕਦੇ ਨਾ ਨਾਸੀ। ਇਹ ਬੁੱਧੀ ਫਿਰ ਅਗਾਂਹ ਵਰਗ ਬਦਲ ਜਾਂਦੀ। ਪਰ ਇੱਕ ਬੇਨਤੀ ਕਰਾਂ, ਜਦੋਂ ਕਿਤੇ ਤੇ ਗੁਰੂ ਕਿਰਪਾ ਕਰੇ ਚੰਪ ਚਪਲ ਬੁੱਧ ਤੋਂ ਕਿਤੇ ਨਿਕਲ ਜਾਏ, ਸੱਚ ਇਹ ਗੁਰੂ ਸਾਹਮਣੇ ਮੱਥਾ ਟੇਕ ਕੇ ਕਹਿੰਦਾ, ਦਾਤਾ ਇੱਕ ਕੰਮ ਕਰੀ, ਮੈਨੂੰ ਚਪਲ ਬੁੱਧ ਨਾ ਦੇ, ਮੈਨੂੰ ਅੰਗ ਬੁੱਧ ਨਾ ਦੇ, ਮੈਨੂੰ ਵਿਦਵਾਨਾਂ ਵਾਲੀ ਖੰਗਤਾ ਨਾ ਦੇ, ਮੈਂ ਤੇਰੇ ਚਰਨਾਂ ਚ ਝੋਗਿਆ, ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦੇ। ਮੈਂ ਤਾਂ ਕਿਹਾ ਬੁੱਧੀ ਦੇ ਵਰਗ ਬਦਲ ਦਿਆ ਜੀ, ਜਿਵੇਂ ਆਪ ਪਾਠ ਕਰਦੇ ਹੋ, ਪਾਠ ਪੜਿਓ, ਯਾਦ ਰੱਖਿਓ ਅੰਗ ਬੁੱਧੀ ਹੈ ਉਹਦੇ ਵਿੱਚ, ਅੰਗ ਬੁੱਧੀ ਤੋਂ ਵਿਵੇਕ ਬੁੱਧੀ ਮੰਗਦੇ ਪੈਣ ਸਤਿਗੁਰੂ ਸਾਨੂੰ ਸਮਝਾਉਣ ਲਈ, ਮਹਾਰਾਜ ਤਾਂ ਪ੍ਰਤਾਪ ਖਾਰਨੇ ਜੀ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਵਲ ਪੁਅੰਗਮ ਸਾਧੇ, ਪੰਜ ਜਨਾਂ ਤੋਂ ਸੰਗ ਨਾ ਛੁਟਕਿਓ, ਅਦਕ ਆ ਬੁੱਧੀ ਅੰਗ ਬੁੱਧ, ਅਦਕ ਅੰਗ ਬੁੱਧ ਬਾਂਧੇ। ਤੇ ਮਹਾਰਾਜ ਕਹਿੰਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪੜਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਬੁੱਧੀ। ਮੈਂ ਬੇਨਤੀ ਕਰਾਂਗਾ, ਚਲੋ ਸਤਿਗੁਰੂ ਤਰਸ ਕਰੇ, ਤੁਸੀਂ ਸਰੋਤ ਨੇ ਮੈਨੂੰ ਬੜਾ ਵੱਡਾ ਧੀਰਜ ਦਿੱਤਾ ਹੈ, ਮੇਰਾ ਚਿੱਤ ਕਰਦਾ, ਮੈਂ ਸਤਿਗੁਰੂ ਤਰਸ ਕਰੇ, ਹੋਰ ਮਿਹਨਤ ਕਰਕੇ ਸੰਗਤ ਦੀ। ਮੈਂ ਅੱਜ ਵੀ ਭਾਈ ਸਾਹਿਬ ਲਿਖਿਆ, ਮੈਂ ਕਿਹਾ ਮੇਰਾ ਪਰਿਵਾਰ, ਮੇਰਾ ਰਿਸ਼ਤੇਦਾਰ, ਮੇਰਾ ਸਭ ਕੁਝ ਹੀ ਸੰਗਤ ਹੈ। ਅਸਲੀਅਤ ਦੇ ਤੁਸੀਂ ਤਵੱਜੋ ਨਾਲ ਸੁਣ ਰਹੇ, ਵਿਵੇਕ ਬੁੱਧੀ, ਇਹ ਕਾਰਨ ਕਿ ਸਾਡੀ ਅਰਦਾਸ ਵਿੱਚ ਜਿੱਥੇ ਸਿੱਖੀ ਦੀ ਰਹਿਤ ਮੰਗੀ, ਤੁਹਾਨੂੰ ਪਤਾ ਉਹਦੇ ਵਿੱਚ ਵਿਵੇਕਤਾ ਮੰਗੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਅੱਗੇ ਕੀ ਹੈ ਜੀ, ਵਿਵੇਕ ਦਾਨ, ਵਿਸਾ ਦਾਨ ਭਰੋਸਾ ਦਾਨ ਹੈ, ਪਰ ਵਿੱਚ ਇੱਕ ਵਿਵੇਕ ਦਾਨ ਹੈ। ਉਂਝ ਵੈਸੇ ਸਾਡੇ ਵਿਦਵਾਨ ਵਿਵੇਕ ਦਾ ਅਰਥ ਕਰਦੇ ਆ ਚੰਗੇ ਮੰਦੇ ਨੂੰ ਪਹਿਚਾਨਣ ਵਾਲੀ ਬੁੱਧੀ ਨਹੀਂ, ਡਾਕਟਰ ਨੇਕੀ ਸਾਹਿਬ ਕਰਦੇ ਸਨ ਵਿਵੇਕ, میں انہوں کا ذکر بڑا کرنا وا. وہ بہت کمال کا لکھاری سی جی, بہت سونا لکھتے سن. بڑی میں پچھلے سال کیا وہ چلانا کر کے انہوں کی ارداس پستک, انہوں کی سدا وکاس پستک, انہوں کی وشو ارداس پستک, انہوں کی ایک ہور پستک ہے خومے تو توں وال. ایک پستک انہوں نے کوتاواں کی لکھی اخیرلے سمے. میں عرض کراں گا حضور سچے پاتشاہ مہاراج جی کی وہ سبت بہت سونے سچ مچ کہ بندہ ٹکیا ہوا سی. مینوں بھائی ویر سنگھ صاحب سب نے ایک باری لیکچر کر لینا بلایا, بہت سونا بولے. مینوں انہوں نے شبد آئی تھی کرا میرے کنا چ گونجتا. انہوں نے ایک شبد کہی رب کیویں دیالو ہے, ایکو تک لئی کہن لگے وہ دیالتا دی سب تو وڈی نشانی یہ وے وہ کریئٹر بن تو پہلا کرتا بن تو پہلا داتا بنتا ہے. کرتا بعد چ بند ہے, داتا پہلا بند ہے. نال انہیں شبد سنایا داتا کرتا آپ تس دیو کرے پچاؤ تو بندیاں کیوں ڈولنے تیرے بنان تو پہلا داتا بن گئے تو بات جنم لینا ماں دا دودھ پہلا بنا دیتا. تو کسی روز پڑھتے سن. انہوں نے ایک گل ہور بڑی سونی لکھی چلانے تو پہلا, شاید میں پچھلے سال کیا سی رکھاں دی گل چلی تے او کہندے آ میں کھن وچوں نکلیا پلیز. او کہندے آ رکھ سڈے بوے اگے کھلوتا ہے سمجھا لی میرے دادے دے دادے دے دادے دے دادے دے ویلے دا کے. کہندا ساڈیاں کئی پیڑیاں دی کمزوری اینو پتا ہے, ساڈے کئی پیڑیاں دے اوگن چنگے مندے سب کو جاندا ہے, پر کہندے ایڈا ساڈا حتیشی ہے میں قربان جاواں سب کچھ ساڈیاں پیڑیاں ویکھیاں پر گوانڈی کسے نوں دس دا نہ چ اوگن کی سب کچھ جری جاندہ. میں پھر یاد آ گیا درویشاں نوں لوڑی ہے رکھاں دی جہاں رکھ سب کچھ اندر پاندا. میں عرض کراں گا وویک دار چنگا مندا وی ہے کیونکہ وشے تو پھر دور نہ جائیو پے ناسن درمت ہر. ہن وویک دا ارتھ چنگا مندا وی کر دیا پر وہ ارتھ کر دے سن بب ایک, بب دا ارتھ دو, ایک دا ارتھ اکو. کہندے او بدھی جیڑی دویش دی پٹکنا تو مٹا کے کیول ایک دے نال جوڑدے انہاں ارتھ کیتے سن وویک بب ایک دو تو توڑ کے ایک نال جوڑنا. بنتی کراں گا جی درمت جیڑی ہے ہوں اچھی پرمان لو پٹکا دی ہے پر جدو نام آ جاندہ ہے اس مت نو چپیڑا مار کے نہیں بدلیا جا سکتا. جی میں اچھی زور پانے ہیں بچیاں تے بھی آج آج ساری سمسیا میرے پروار دی اکلی تہاڈی دی تے یاد رکھو سکھی تے روحانیت دا کوئی خون دا واسطہ نہیں. اسے باپ برہم گیانی ہو سکتا ہے تے پتر ساکت ہو سکتا ہے. اینو کھلے دل نہ سنی ہرناک سے دشت ہو سکتا ہے تے بھگت پرہلاد پتر مار پورکھ ہو سکتا ہے. کتنی بھائی گرداس صاحب نے کہا تین کلپنا ملنی چاہیے کیونکہ موہی پنت کنا پسند نہ لے گی. اپدیش دینا پریرنا دینی چنگی گل ہے پر جے کہیے تو سنتا بنا لیے مر گیا میں بھی مر جانا ہے چیت رکھو تا ڈوبا ساڈی مت نو بھی ڈوبے گا. میری ارد ہے کہ جیڑی ترمت ہے جنی دیر تک وہ نہیں چینج ہوں بندے دا شریر دا ایکشن چینج نہیں ہونا کرے گا چلو رک جائے گا پر مت وچ سب کچھ کری جائے گا. ہن درمت کنے دور ہو سکتی ہے. مینو بڑی پیاری گل یاد ہے بھائی صاحب دی گرمکھ پیاری ویر سنگھ دی. وہ کہندے سن فرات بھری ہوے میلے دی فرات چ آٹا گوندے سن تے کئی واری رات دا آٹا گنیا ہونا سویرے میلا جا لگ جانا آٹے نال. کہندے سن مولے تار برسات ہوے تے فرات نو باہر رکھ دیو جنہ تسی فرات نو باہر رکھو گے بارش ہوے گی آپ جی دیکھو گے میلا پانی اکو دم باہر نکلی جائے گا. پانی ہوئی ہے میلے نو باہر کر دے گا دیکھدیا دیکھدیا نرمل پانی وہ اندر ٹک جائے گا. سچی مچی اپنی مت کی پرات گرو دے شبد اگے لے جائیے, کیرتن اگے لے جائیے, پاس اگے لے جائیے. ہاں اسی میلے سچی مچی اسی جڑ ہاں پرات کی طرح جنی گرو دے شبد کی بارش ہوئے گی آپ جی محسوس کرو گے ایک دن اونی مت نرمل ہو جائے. اسی کر کے گرو جی نے بانی چ ایک پرمان بھی دتا, پرب کہ سمرن من کی مل جائے. پاویں چلو شبد اتنے من آپ ورتے سارے اندروں سارے ایکو ہی نے, پرب کہ سمرن من کی مل جائے, امرت نام ردمائے سمائے. حضور نے وچن کیتا پریا ہاتھ پیر تن دے مت کا گل لے کے گئے. پانی دھوتا اتر چکھے موت پلیتی کپڑ ہوئے, دے صابون لیا اوہ توئے پریا مت پاپا کے سنگ درمت پریا مت پاپا کے سنگ او تو پہ نام ہے کہہ رہا. اس تو ابھی بنتی نام بڑی کرپا کرتا ہے گرمخو. اونج جی چلو ہر جسے بندی اپنے اپنے ڈنگ نال کہہ رہا بھی اے جگتی نال نام جپو ایتھے جپو, تے ہن وکھریواں وی بندا پیا ایستا ایستا آنگ بدھ چمبڑی پی ساڈے بابا جی نے سانو دسیا اسی سارے بندگی والے باقی آ سنگت ایویں تری پھر دی. گرمخو میں ایک دن کیا سی میں قومی چ نہ جاگ جنی کسی تے اندر دی بخشش ہوے گی نا وہ سچ مچ سب دے چرنا دی دھوڑ بنے گا. جنا نام جو کے آنگ وادی ہو گیا آنگ بدھ وچ پھس گیا وہ ہر بندے نو نیواں سمجھے گا. گرو صاحب گرو نانک صاحب نے کتے پاپ کیتا جی, پر وہ کہندے میں کیتا نہ جاتا حرام خور. مہاراج نو تے کڑیاوی نمرتا نہیں چاہیے, انہوں نے وکھاوے کی نمرتا کی کرنی ہو, کوئی ووٹ لینے کوئی گدی ثابت کرنی. گرو رام داس کرن میرے رام اے نیچ کرم ہر میرے گنونتا ہر ہر دیال کر کرپا بخش اوگنتا میرے. کہو کبیر میرے مادوا تم سرب ویاپی تم سمسر نہ ہی دیال مورے سمسر پاتے. میں عرض کراں گا کہ اے سمرن جیڑا ہے سادے اندر نو دھوے گا. سمرن تو بنا نام تو بنا واہگرو جی دے بھجن تو بنا اندر بندے دا شدھ ہو ہی نہیں سکدا, کیونکہ نام ہی اندر نو شدھ کرتا ہے. تے ایک آس نہ رکھو مت جنی مرضی میلی ہوئے گرو کول بڑی وڈی طاقت ہے, گرو کول بڑی وڈی بخشش ہے. اسی جویں حضور دا ایک سوئیا پڑھنے کچو کنچن پیو شبد گر سرب نے سنیو, دکھتے امرت ہوئے نام ستگر مکھ بھنیو, لوہے ہوئے لال نظر ستگر جتا رہے پان مان کرے گیان گر کہو بچار. یہ تبدیلی کیویں ہوندی پئی ہے؟ یاد رکھو گرو جدو کسی دی مت بدلدا ہے مت بدلن دے نہ رہتا بدلیاں ہوں. ہٹ کر کے ٹھیک ایک پک ہے بھی میں ادھر نہیں جانا. سجن ٹھگ دی مت پڑی پئی تھی شام تک, اینا ملی نے پوچھو کچھ نہ, پر گرو نانک صاحب نے او دے اندر دی میل جیڑی لوکاں نوں نہیں پتا, میں ساکھی کی نہیں جاتا, صرف یہی پتا سی کہ سجن شیخ ہے, دوجا کہندا سی سجن شاخ ہے, پر گرو صاحب نو پتا کہ نہ اے شیخ ہے نہ شاخ ہے نہ سجن ہے, ادو وڈا کپتی تے بے ایمان بے بھروسے والا بندہ دنیا تے کوئی نہیں. بالکل انہوں نے کیا بھی آئے وہ سنت جی بڑے چنگے پاک کیرتن سناؤ کے دیکھے انہیں سلمبے چ, میں پچھلے سال بھی کیا وہ تیاری کر رہا بھی یہ متے تے نور ان کڈا وڈا وپاری ہوئے گا یہ ختم کراں گا. پر گرمکھو درمت مت والا درمت مت والا پیڑی مت والا حضور سچے پاتشاہ نو قتل کرن دی سوچ رہے, پر گرو نانک صاحب رات نو سوئی دی سر لواندے آ تے اکو شبد جڑا آپ سب نو پتا ہے کہ اجل کہا تلکنا کٹ مکالڑی مت سوتیاں جوٹ نہ اترے جے سو تھوواں اس سجن کئی نال میں چل دیا نال چلان جتھے لیکھا منگیے جتھے کھڑے وسن بگا بگے کپڑے تیرس منج وسن کٹ کٹ جیاں کھامنے بگے نہ کئی انہوں سمجھ پے گی وہ بولی سب کہیں دا ذکر کیتا. دیکھو کئی بار ہوں سڈے چلو ویاکرن میں کہنا مننی چاہیے ہے, ویاکرن دا تو ودھان ہے روحانیت دے شبداں تے کنی کو ویاکرن آپ ٹپا لواں گے. پلیز گربانی ٹھیک ہے تے میں بھی ارتھ کردیا تیاری بیاری اونکڑ دے کراں گا, ਹੁਣ ਕਈ ਸ਼ਬਦ ਐਸੇ ਨੇ ਜਨ ਪਤਰ ਜਨ ਪਿੱਤਰ ਪਦਰ ਬਿਰਾਦਰਾ, ਪਰ ਸ਼ਬਦ ਤਾਂ ਪਿੱਧਰ ਹੈ, ਮਹਾਰਾਜ ਨੇ ਉੱਤੇ ਸ਼ਬਦ ਪਦਰ ਵਰਤਿਆ ਹੈ। ਜੇ ਤਾਂ ਬੋਲੀ ਚ ਲੋਕ ਸਮਝਦੇ ਪਏ ਤਾਂ ਹੁਣ ਫਿਰ ਬੇਨਤੀ ਸੁਣੋ, ਬਾਬੇ ਦਾ ਬੋਲ ਸਭ ਲਿਖ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਕਿਉਂ ਵਰਨਾ ਕੋ ਸਾਂਝਾ। ਮੇਰਾ ਖਿਆਲ ਜਿਹੜਾ ਪੇਂਡੂ ਬੰਦਾ ਪੰਜਾਬੀ ਬੋਲਦਾ ਤੇ ਯੂਨੀਵਰਸਿਟੀ ਦਾ ਪ੍ਰੋਫੈਸਰ ਪੰਜਾਬੀ ਬੋਲਦਾ, ਦੋਨਾਂ ਦੇ ਬੋਲ ਵਿੱਚ ਬੜਾ ਫਰਕ ਹੈ। ਬਾਬਾ ਜੀ ਨੇ ਕਿਹਾ ਜੀ ਆਹ ਸਮਝਦਾ ਇਸ ਤਰੀਕੇ ਨਾਲ। ਮੇਰੀ ਫਿਰ ਬੇਨਤੀ ਸੁਣਿਓ ਕਿ ਮਹਾਰਾਜ ਨੇ ਜਦੋਂ ਬਗ ਕਿਹਾ, ਕਹਿਆ ਕਿਹਾ, ਕੋਠੇ ਮੰਦਰ ਮਾਰੀਆਂ ਵਿੱਚੋਂ ਸੱਖਣੀਆਂ ਇਕੱਠੀਆਂ ਕੰਮ ਨਾਲ, ਜਦੋਂ ਸ਼ਬਦ ਵਰਤ ਕੇ ਬਾਹਰ ਖਿੱਚਵੀਆਂ ਇਕੱਠੀਆਂ ਕੰਮ ਨਾਲ ਵਿੱਚੋਂ ਸੱਖਣੀਆਂ, ਉਸ ਸ਼ਬਦ ਨੂੰ ਹੁਣ ਮਹਾਰਾਜ ਨੇ ਮੇਰਾ ਖਿਆਲ ਕਿੰਨਾ ਸਮਾਂ ਗਾਇਆ ਹੋਵੇਗਾ। ਕੋਈ ਟਾਈਮ 15 ਮਿੰਟ ਤੁਹਾਡਾ ਸੀ, ਬਾਣੀ ਆ ਰਹੀ ਹੈ ਅੱਗੇ ਉਚਾਰਿਆ ਵੀ ਨਹੀਂ, ਉਹ ਨਿਰੰਤਰ ਸੋਮਾ ਖੁੱਟਦਾ ਪਿਆ ਹੈ। ਤੇ ਮੇਰੀ ਬੇਨਤੀ ਹੈ, ਅਸੀਂ ਸਾਰੇ ਕਹਿ ਤਾਂ ਦਿੰਦੇ ਹਾਂ ਕਥਾ ਵਾਚਕ, ਉਹ ਬਾਬਾ ਜੀ ਨੇ ਇੱਕ ਕਮਲ ਸੁਣਾਇਆ ਸੱਜਣ ਚੇਂਜ ਹੋ ਗਿਆ, ਉਹ ਸਿੱਖੋ ਤੁਹਾਨੂੰ ਇਹਨੇ ਸੁਣਾ ਦਿੱਤੇ, ਯਾਦ ਰੱਖਿਓ ਜਿੰਨੇ ਸੁਣਾਇਆ ਉਹਦਾ ਓਰਾ ਤੇ ਉਹਦੀ ਬਖਸ਼ਿਸ਼ ਨਾਲ ਵਰਨ ਪਈ। ਕੱਲਾ ਦੀਵਾਨ ਤੋਂ ਸੁਣਾਇਆ, ਉਸ ਵਕਤ ਕਿੰਨੀ ਕੁ ਕਿਰਪਾ ਵਰਤੀ ਹੋਵੇਗੀ। ਨਾਲ ਦੇ ਕਮਰੇ ਸ਼ਬਦ ਪੜ੍ਹਦੇ ਆ, ਉਹ ਕੋਲ ਬੈਠਾ, ਉਹ ਵੱਖਰੇ ਕਮਰੇ ਚ ਸ਼ਬਦ ਦੇ ਬੋਲ ਸੁਣਦਾ ਸੁਣਦਾ ਆਪਣੀਆਂ ਛੁਰੀਆਂ ਜੋ ਕੱਠੇ ਕਰੀ ਬੈਠਾ ਸੀ ਔਜਾਰ ਵੱਢਣ ਟੁੱਕਣ ਲਈ, ਸਭ ਕੁਝ ਛੱਡ ਕੇ ਬੋਲੇ ਅੱਗੇ ਆ ਕੇ ਮੱਥਾ ਟੇਕਦਾ, ਸੰਤ ਜੀ ਜੋ ਤੁਸੀਂ ਗਾ ਰਹੇ ਹੋ ਇਹ ਤਾਂ ਮੈਂ ਹਾਂ। ਹੋਇਆ ਕੀ, ਗੁਰਮਤ ਨੂੰ ਧੋ ਦਿੱਤਾ ਸ਼ਬਦ ਨੇ। ਇਸੇ ਕਰਕੇ ਗੁਰਮੁਖੋ ਜਦੋਂ ਕਿਸੇ ਦੀ ਮੱਤ ਤਬਦੀਲ ਹੋ ਜਾਏਗੀ ਉਦੋਂ ਉਹਦੀ ਬੋਡੀ ਤਬਦੀਲ ਹੁੰਦੀ ਹੈ। ਜੇ ਮੱਤ ਤਬਦੀਲ ਨਹੀਂ ਹੁੰਦੀ, ਬੋਡੀ ਤਬਦੀਲ ਕਰਕੇ ਭੇਖੀ ਹੋ ਸਕਦਾ, ਧਰਮੀ ਨਹੀਂ ਹੋ ਸਕਦਾ, ਮੱਤ ਚੇਂਜ ਹੋਵੇ। ਇੱਕ ਸ਼ਬਦ ਮੈਂ ਹੋਰ ਆਪ ਜੀ ਨੂੰ ਬੇਨਤੀ ਕਰ ਦੇਣਾ। ਕਬੀਰ ਸਾਹਿਬ ਨੇ ਕਿਹਾ, ਭਾਵੇਂ ਉੱਥੇ ਦੋ ਇਸਤਰੀਆਂ ਦਾ ਜ਼ਿਕਰ ਕੀਤਾ, ਭਲੀ ਸਰੀ ਮੁਈ ਮੇਰੀ ਪਹਿਲੀ ਵਰੀ, ਕਿਉਂ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸਲਖਨੀ ਸਹਿਜੇ ਉਦਰ ਤਹੀ। ਭਲੀ ਤਹੀ ਮੁਈ ਮੇਰੀ ਪਹਿਲੀ ਬੜੀ, ਜੁਗ ਜੁਗ ਜੀਵੋ ਮੇਰੀ ਅਬ ਕੀ ਤਹੀ। ਬੇਨਤੀ ਹੈ, ਇਹ ਦੋ ਇਸਤਰੀਆਂ ਦਾ ਵਿਆਹ ਦਾ ਜ਼ਿਕਰ ਤਾਂ ਹੈ ਨਹੀਂ, ਭੂਮਿਕਾ ਵਿੱਚ ਚਲੋ ਕੋਈ ਬੰਦਾ ਆਪਣੇ ਆਪ ਕਰੀ ਜਾਏ। ਦੋ ਵਿਆਹ ਨੇ ਤੇ ਇੱਕ ਇਸਤਰੀ ਦੀ ਮੌਤ ਹੁੰਦੀ ਹੈ, ਤੇ ਕਬੀਰ ਖੁਸ਼ੀ ਸ਼ਬਦ ਗਾਉਂਦੇ ਆ ਕਿ ਭਲੀ ਸਰੀ ਬੜਾ ਚੰਗਾ ਹੋ ਗਿਆ, ਬੜਾ ਵਾਹਿਗੁਰੂ ਤੂੰ ਤਰਜ ਕੀਤਾ, ਮੁਈ ਮਿਲੀ ਪਹਿਲੀ ਬਰੀ ਬਰੀ ਦਰ ਤੇ ਵਿਆਹੀ ਹੋਈ। ਚੇਤੇ ਰੱਖਿਓ, ਬੰਦਾ ਮੱਤ ਨੂੰ ਇੰਨਾ ਪਿਆਰ ਕਰਦਾ ਸ਼ਾਇਦ ਇੰਨਾ ਘਰ ਵਾਲੀ ਨੂੰ ਪਿਆਰ ਨਹੀਂ ਕਰਦਾ, ਕਿਉਂਕਿ ਉਹਦਾ ਮੱਤ ਨਾਲ ਰਹਿੰਦੀ ਹਰ ਵੇਲੇ, ਹਰ ਵਕਤ ਉਹਦੇ ਨਾਲ ਹੈ ਜੀ। ਇਸੇ ਕਰਕੇ ਉਹਨਾਂ ਇਸਤਰੀ ਦਾ ਰੂਪ ਕਰਿਆ ਕਿ ਭਲੀ ਸਰੀ ਮੁਈ ਮੇਰੀ ਪਹਿਲੀ ਬੜੀ, ਚੰਗਾ ਹੋ ਗਿਆ ਪਹਿਲੀ ਮੱਤ ਮੇਰੀ, ਦੁਰਮਤ ਜਿਹੜੀ ਸੀ ਮਰ ਗਈ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ, ਜਿਹੜੀ ਹੁਣ ਪਰਮਾਤਮਾ ਤੂੰ ਦਿੱਤੀ ਇਸ ਮੱਤ, ਕਿਰਪਾ ਕਰੀਏ ਸਦਾ ਲਈ ਜਿਉਂਦੀ ਰਹੇ ਕਦੀ ਮਰੇ। ਕਿਉਂ ਜੀ ਪਹਿਲੀ ਕੀ, ਕਹਿੰਦੇ ਪਹਿਲੀ ਕਰੂਪ ਸੀ। ਇਹ ਵੀ ਸ਼ਬਦ ਅਰਥ ਮੰਗੇਗਾ, ਕਰੂਪ ਕੌਣ, ਸਿੱਧਾ ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾ ਕਰੂਪਤਾ ਹੈ ਨਾਮ ਨੂੰ ਪੁੱਛਣਾ। ਪਹਿਲੀ ਕਰੂਪ ਕੁਜਾਤ, ਉਹਦੀ ਜਾਤ ਨਹੀਂ ਸੀ ਚੰਗੀ, ਕਿਹੜੀ ਜਾਤ, ਜੁਲਾਈ ਦੀ ਨਹੀਂ, ਖਤਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਮ ਹੈ ਬਾਸ਼ਨਾਤ। ਕੁਜਾਤ ਸੀ ਨਾ, ਚੰਗੀ ਮਤ ਨਹੀਂ ਸੀ, ਕੁਲੱਖਣੀ ਲੱਛਣ ਚੰਗੇ ਵੀ ਸਨ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ, ਸਹੁਰੇ ਦਾ ਅਰਥ ਹੈ ਪਰਲੋਕ ਤੇ ਪਈਏ ਦਾ ਅਰਥ ਹੈ ਪੇਕਾ ਕਰ, ਲੋਕ ਤੇ ਪਰਲੋਕ ਵਿੱਚ ਖਿਚਕਾਰਾਂ ਜੋਗੀ ਸੀ, ਉਹਨੂੰ ਕਿਤੇ ਪਸੰਦ ਨਹੀਂ ਕੀਤਾ। ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਤਹੀ। ਬੇਨਤੀ ਫਿਰ ਸੁਣਿਓ, ਇਹਦੇ ਅਰਥ ਮੈਂ ਬੜੀ ਬੜੀ ਯਤਨ ਕੀਤਾ, ਅੱਜ ਵੀ ਪੜ੍ਹ ਰਿਹਾ ਥਾਂ, ਕਹਿੰਦੇ ਹੁਣ ਜਿਹੜੀ ਹੈ ਸਰੂਪ ਹੈ, ਸਿਆਣੀ ਹੈ, ਸੁਲੱਖਣੀ ਸਹਿਜੇ ਉਦਰ ਧਰੀ, ਮੈਂ ਆਰਾਮ ਨਾਲ ਆਪਣੇ ਉਦਰ ਚ ਟਿਕਾ ਲਈ, ਧਾਰਨ ਕਰ ਲਈ। ਪਰ ਮਨ ਚ ਗੱਲ ਹੁੰਦੀ ਹੈ, ਉਦਰ ਚ ਧਾਰਨ ਨਹੀਂ ਕੀਤਾ ਜਾਂਦਾ, ਉਦਰ ਚ ਪਾਇਆ ਜਾਂਦਾ, ਮਨ ਚ ਧਾਰਨ ਕੀਤਾ ਜਾਂਦਾ। ਸਹਿਜੇ ਉਦਰ ਧਰੀ ਇਹਦਾ ਅਰਥ ਮੈਂ ਆਪਣੀ ਗੱਲ ਨਾਲ ਲਾ ਲਈ, ਮੈਂ ਆਪਣੇ ਨਾਲ ਦਾ ਮਿਲਾਪ ਕਰ ਲਿਆ। ਜਿਹੜੀ ਹੁਣ ਮਤ ਆਈ ਏ, ਇਹ ਸਮਤ ਕਦੀ ਵੀ ਮਰੇ ਨਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜਿੰਨੀ ਦੇਰ ਤੱਕ ਦੁਰਮਤ ਕਹਿ ਓਨੀ ਦੇਰ ਤੱਕ ਪੈ ਕਹਿ, ਤੇ ਜਿੰਨੀ ਦੇਰ ਤੱਕ ਨਾਮ ਨੀ ਜਪਦਾ ਓਨੀ ਦੇਰ ਤੱਕ ਦੁਰਮਤ ਨੀ ਜਾ। ਮਹਾਰਾਜ ਕਹਿੰਦੇ ਭੈ ਨਾਥਨ, ਅਰਥ ਅਸੀਂ ਸ਼ੁਰੂ ਕਰ ਲਈਏ, ਭੈ ਦਾ ਖਾਤਮਾ ਕਰਨ ਵਾਲਾ, ਦੁਰਮਤ ਹਰਨ, ਭੈੜੀ ਮਤ ਨੂੰ ਹਰਨ ਕਰਨ ਵਾਲਾ, ਖਤਮ ਕਰਨ ਵਾਲਾ, ਭੈ ਨਾਥਨ ਦੁਰਮਤ ਹਰਨ, ਕਲਮੇ ਹਰ ਕੋ ਨਾਮ, ਹਰੀ ਕਾ ਨਾਮ, ਹਰ ਕੋ ਨਾਮ, ਪ੍ਰਭੂ ਦਾ ਨਾਮ ਭੈੜੀ ਮਤ ਨੂੰ ਹੀ ਖਤਮ ਕਰ ਸਕਦਾ ਹੈ। ਨਾਮ ਚ ਬੜੀ ਕਿਸੇ ਵੇਲੇ ਵੀ ਨਾਮ ਜਪਦਿਆਂ, ਕਿਸੇ ਵੇਲੇ ਵੀ ਮੇਰਾ ਖਿਆਲ ਨਾਮ ਜਪਦੇ ਬੰਦੇ ਨੂੰ ਹਮੇਸ਼ਾ ਝੋਲੀ ਫੈਲਾ ਕੇ ਰੱਖਣੀ ਚਾਹੀਦੀ। ਪਤਾ ਨੀ ਸਵਾਮੀ ਕਿਹੜੇ ਵੇਲੇ ਖੈਰ ਦੀ ਲੱਪ ਝੋਲੀ ਚ ਪਾ ਦੇਵੇ। ਮੈਂ ਲੱਪ ਸ਼ਬਦ ਵਰਤਿਆ ਜੀ, ਇੱਕ ਸ਼ਾਇਦ ਪਤਾ ਹੋਣਾ, ਲੱਪ ਪਾ ਕੇ ਥੋੜਾ ਜਿਹਾ ਆਹ ਤੇ ਬੁੱਤ ਹੁੰਦਾ ਲੱਪ, ਇਹਨੂੰ ਕਹਿੰਦੇ ਸਾਂ, ਇੱਕ ਹੱਥ ਨੂੰ ਪਤਾ ਨੀ ਕਦੋਂ ਖੈਰ ਪਾ ਦੇਵੇ, ਨਿਰਾਸ਼ਤਾ ਨਾਲ ਨਹੀਂ। ਮਹਾਰਾਜ ਕਹਿੰਦੇ ਨਾਮ ਅਚਨਚੇਤ ਤਬਦੀਲੀ ਲਿਆਉਂਦਾ। ਭੈ ਨਾਥਮ ਦੁਰਮਤ ਹਰਨ, ਕਲਮੈ ਹਰ ਕੋ ਨਾਮ, ਕੱਲੀ ਦੁਰਮਤ ਦਾ ਨਾਸ਼ ਨੀ ਕਰਦਾ। ਅਸੀਂ ਸਾਰੇ ਕਹਿੰਦੇ ਮੇਰਾ ਕੰਮ ਬਣ ਜਾਏਗਾ, ਮੈਨੂੰ ਫਤਿਹਯਾਬੀ ਮਿਲ ਜਾਏਗੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੂੰ ਦਿਨ ਰਾਤ ਨਾਮ ਨਾ ਭੁੱਲੀ, ਕਾਮ ਤੇਰੇ ਸਾਰੇ ਨਾਮ ਕਰੀ ਜਾਏਗਾ। ਨਿਤ ਦਿਨ ਜੋ ਨਾਨਕ ਭਜੈ, ਜਿਹੜਾ ਦਿਨ ਰਾਤ ਜਪਦਾ ਹੈ, ਨਿਤ ਦਿਨ ਜੋ ਨਾਨਕ ਭਜੈ, ਭਜੈ ਦਾ ਅਰਥ ਆਪਾਂ ਕੀਤਾ ਜਪਣਾ ਕਹਿ ਲੋ, ਸਿਮਰਨਾ ਕਹਿ ਲੋ, ਨਿਤ ਦਿਨ ਜੋ ਨਾਨਕ ਭਜੈ, ਸਫਲ ਹੋ ਹੈ ਤੇ ਕਾਮ ਉਹਦੇ ਕੰਮ, ਤੇ ਕਾਮ ਉਹਦੇ ਕੰਮ ਸਫਲ ਹੋਣਗੇ। ਆਪਣੇ ਸੇਵਕ ਹੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਕਹਿ ਸੇਵਕ, ਤਤਕਾਲ ਦੇਰੀ ਕੋਈ ਨੀ ਕਾਮਯਾਬੀ ਹੈ। ਪ੍ਰਭ ਕਹਿ ਸਿਮਰਨ ਵਿਦ ਸਿੱਧ ਨੌ ਨਿਦ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਪ ਬੁੱਧ, ਉਹਦੇ ਕੰਮ ਰਾਸ ਹੋਣਗੇ। ਉਹਨੂੰ ਦਿਨ ਰਾਤ ਜਪ, ਪਹਿਲਾ ਸ਼ਲੋਕ ਹਜ਼ੂਰ ਨੇ ਕਿਹਾ, ਭੈ ਨਾਥਮ ਦੁਰਮਤ ਹਰਨ, ਕਲਮੈ ਹਰ ਕੋ ਨਾਮ, ਨਿਤ ਦਿਨ ਜੋ ਨਾਨਕ ਭਜੈ, ਸਫਲ ਹੋਵੇ ਤੇ ਕੰਮ। ਗੁਰੂ ਤੇਗ ਬਹਾਦਰ ਸੀ, ਪਰ ਭਜੀਏ ਕਿਵੇਂ, ਸਾਨੂੰ ਇਹ ਵੀ ਤਰੀਕਾ ਦੱਸ ਦੇ। ਕਿਉਂਕਿ ਸਿੱਧੇ ਅੱਜ ਆਇਆ, ਤੁਹਾਨੂੰ ਨੀ ਪਤਾ ਵੀ ਸੁਰਤ ਕਿੱਥੇ ਜਾਂਦੀ ਏ, ਸਵਾਸ ਕਿੱਥੇ ਜਾਂਦਾ, ਪ੍ਰਾਣਾਯਾਮ ਕਿੱਥੇ ਜਾਂਦਾ। ਮਹਾਰਾਜ ਕਹਿੰਦੇ ਤੂੰ ਦੋ ਗੱਲਾਂ ਮੰਨ ਲੈ ਮੇਰੀਆਂ, ਉਹ ਨੇ ਜੇ ਬਾਤ ਗੁਣ ਗੋਬਿੰਦ ਭਜੋ, ਇਸ ਤਰ੍ਹਾਂ ਜਪੋ। ਜੇ ਬਾਬਾ ਸਮਝ ਗਏ ਜੀ ਰਤਨਾ, ਇਹਨੂੰ ਬਾਣੀ ਚ ਰਤਨਾ ਵੀ ਕਿਹਾ, ਜੇਵਾ ਵੀ ਕਿਹਾ, ਜੇਵਾ ਵੀ ਕਿਹਾ, ਜੀਵ ਵੀ ਕਿਹਾ, ਜੀਵੋ ਵੀ ਕਿਹਾ, ਸ਼ਬਦ ਵਰਤੇ। ਜੇਵਾ ਗੁਣ ਗੋਬਿੰਦ ਗੋਬਿੰਦ ਭਜੋ, ਸੰਬੋਧ ਵੀ ਪਤਾ ਹੋ ਗਿਆ ਨਾ, ਆਪਣੀ ਜ਼ਬਾਨ ਤੋਂ ਗੋਬਿੰਦ ਦੇ ਗੁਣਾਂ ਨੂੰ ਯਾਦ ਕਰੋ, ਉਹਦੇ ਪਰਉਪਕਾਰ ਨੂੰ ਯਾਦ ਕਰੋ, ਫਿਰ ਕੰਮ ਕੀ ਕਰੋ, ਆਪੇ ਵਕਤੇ ਬਣ ਜਾਓ ਤੇ ਆਪੇ ਸਰੋਤੇ ਬਣ ਜਾਓ। ਨਾਮ ਚੱਲਦੇ ਉਦੋਂ ਵੀ ਜਦੋਂ ਆਪੇ ਜਪਦਾ ਤੇ ਆਪੇ ਸੁਣਦਾ। ਜੇਵਾ ਨਾਲ ਬੋਲੋ, ਕੰਨਾਂ ਨਾਲ ਸੁਣੋ, ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਕਰਨ ਦਾ ਅਰਥ ਆਪਾਂ ਸਮਝ ਗਏ ਕੰਨ, ਸੁਣੋ ਦਾ ਅਰਥ ਸਮਝਿਆ ਸੁਣ ਦੀ ਕਿਰਿਆ। ਪਰਮਾਤਮਾ ਦੇ ਹਰ ਨਾਮ, ਹਰੀ ਦੇ ਨਾਮ ਨੂੰ ਜ਼ਬਾਨ ਤੋਂ ਬੋਲ, ਕੰਨਾਂ ਤੋਂ ਸੁਣ, ਤੇ ਮਹਾਰਾਜ ਇਹਦਾ ਫਲ ਕੀ ਮਿਲੇਗਾ। ਕਹਿੰਦੇ ਇਹਦਾ ਫਲ ਵੀ ਤੈਨੂੰ ਲਿਖ ਦੇਣਾ ਵਾ, ਕਹੋ ਨਾਨਕ ਸੁਣ ਰੇ ਮਨਾ, ਪਰਹੇ ਨਾ ਜਮ ਕੇ ਧਾਮ, ਨਹੀਂ ਪਵੇਗਾ ਪਰਹੇ ਦਰਦ, ਨਹੀਂ ਪਏਗਾ, ਨਹੀਂ ਪੈਂਦਾ ਜਮ ਕੇ ਧਾਮ। ਧਾਮ ਦਾ ਲਫ਼ਜ਼ੀ ਅਰਥ ਹੁੰਦਾ ਜੀ ਟਿਕਾਣਾ, ਘਰ, ਦੋਜ਼ ਕਹਿ ਲੋ, ਜਮ ਦਾ ਘਰ। ਕਹਿੰਦੇ ਤੈਨੂੰ ਲਿਖ ਕੇ ਦੇ ਦੇਣਾ, ਤੂੰ ਰੋਜ਼ਾਨਾ ਜ਼ਬਾਨ ਨਾਲ ਜਪਿਆ ਕਰ, ਜਪ ਕੇ ਕੰਨਾਂ ਨਾਲ ਸੁਣਿਆ ਕਰ, ਸਵਾਲ ਹੀ ਪੈਦਾ ਹੁੰਦਾ ਜਮਦੂਤ ਤੈਨੂੰ ਆਪਣੇ ਘਰ ਵਿੱਚ ਖਿੱਚ ਕੇ ਲਿਜਾ ਸਕੇ। ਤੂੰ ਗੁਰੂ ਦੇ ਘਰ ਚ ਜਾਏਗਾ, ਤੂੰ ਰੱਬ ਦੇ ਘਰ ਚ ਰਹੇਗਾ। ਥੋੜੀ ਜਿਹੀ ਦੀ ਵਿਆਖਿਆ ਕਰ ਲਈਏ, ਅਸੀਂ ਜਿਸ ਦਿਨ ਦੀ ਕਥਾ ਆਪਾਂ ਸਾਰਿਆਂ ਕੀਤੀ ਰਲ ਮਿਲ ਕੇ, ਉਸ ਦਿਨ ਇੱਕ ਬੇਨਤੀ ਕੀਤੀ ਸੀ, ਪੰਜ ਗਿਆਨ ਮਿਲੇ। ਚਲੋ ਸਾਰਿਆਂ ਨੇ ਜੇਵਾ ਵੀ ਗਿਆਨ ਇੰਦਰਾ ਹੈ ਤੇ ਕਰਨ ਵੀ ਗਿਆਨ ਇੰਦਰਾ ਹੈ। ਜੇਵਾ ਗਿਆਨ ਇੰਦਰਾ, ਮੂੰਹ ਕਰਮ ਇੰਦਰਾ, ਮੂੰਹ ਕੰਮ ਕਰਦਾ, ਜੇਵਾ ਰਸ ਚੱਕਦੀ ਹੈ ਜੀ। ਤੇ ਜੇਵਾ ਦਾ ਵੀ ਗਿਆਨ ਜਿਹੜਾ ਹੈ ਉਹ ਸਿਰਫ ਤੇ ਸਿਰਫ ਉੱਪਰ ਵਾਲੀ ਸਕਿਨ ਦਾ ਥੋੜਾ ਜਿਹਾ ਹਿੱਸਾ, ਉੱਪਰ ਵਾਲੀ ਪਰਤ ਥੱਲੇ ਵਾਲਾ ਨਹੀਂ। ਜਦੋਂ ਤੁਸੀਂ ਮਿੱਠਾ ਰੱਖਦੇ ਹੋ, ਜੀਭ ਦੇ ਉੱਤੇ ਰੱਖੋਗੇ ਤੇ ਮਿੱਠਾ ਸਲੂਣਾ ਦੱਸੇਗੀ, ਉਹੀ ਗਿਆਨ ਹੈ। ਗੱਲ ਤਾਂ ਵਾਹਿਗੁਰੂ ਨੇ ਬੜੀ ਅਚਰਜ ਬਣਾਈ ਨਾ ਜੀ, ਦੇਹ ਦੀ ਆਹ ਵੀ ਚਮੜੀ ਏ, ਹੱਥ ਦੀ ਆਹ ਵੀ ਹੱਥ ਚਮੜੀ, ਪੈਰਾਂ ਤੇ ਚਮੜੀ। ਕਦੀ ਕਿਸੇ ਨੇ ਹੱਥ ਦੀ ਤਲੀ ਦੀ ਸਕਿਨ ਉੱਤੇ ਰੱਖ ਕੇ ਨੀ ਕਿਹਾ ਕਿ ਹੁਣੇ ਤੁਹਾਨੂੰ ਦੱਸ ਦੇਣਾ ਕਿੰਨਾ ਕੋਈ ਮਿੱਠਾ ਇਸ ਪਦਾਰਥ ਵਿੱਚ। ਹੱਥ ਦੀ ਸਕਿਨ ਤੇ ਭਾਵੇਂ ਤੁਸੀਂ ਸਾਰਾ ਦਿਨ ਰੱਖੀ ਰੱਖੋ, ਕੋਈ ਨੀ ਪਤਾ ਲੱਗਣਾ। ਐਸ ਸਕਿਨ ਤੇ ਰੱਖੋਗੇ ਤੇ ਗਿਆਨ ਦੇਗੀ ਰੱਬ ਕੈਸਾ ਹੈ, ਕਿਉਂਕਿ ਇਹ ਸਕਿਨ ਗਿਆਨ ਇੰਦਰ ਸਪਰਸ਼ ਦਾ, ਇਹ ਰਸ ਦਾ ਨਹੀਂ। ਰਸ ਦਾ ਗਿਆਨ ਇੰਦਰ ਸਿਰਫ ਰਤਨਾ ਹੈ, ਜ਼ਬਾਨ ਹੈ। ਆਪ ਜੀ ਦੇਖੋ, ਰਤਨਾ ਗਿਆਨ ਇੰਦਰਾ ਹੈ ਰਸ ਦਾ, ਤੇ ਕੰਨ ਗਿਆਨ ਇੰਦਰਾ। ਉਸ ਦਿਨ ਆਪਾਂ ਕਿਹਾ ਕਿ ਇਹ ਪਾਣੀ ਦਾ ਤੇ ਕੰਨ ਜਿਹੜਾ ਆਕਾਸ਼ ਦਾ, ਇਹ ਆਕਾਸ਼ ਤੱਤ ਦਾ ਨਾ ਸ਼ਬਦ ਦਾ ਗਿਆਨ ਇੰਦਰਾ ਕੰਨ। ਹਜ਼ੂਰ ਕਹਿੰਦੇ ਨੇ ਕੰਨਾਂ ਨਾਲ ਸੁਣ ਤੇ ਜ਼ਬਾਨ ਨਾਲ ਬੋਲ। ਉਂਝ ਵੈਸੇ ਇੱਕ ਬੇਨਤੀ ਕਰਾਂ, ਇੱਕ ਵਾਰੀ ਇੱਥੇ ਕਿਹਾ ਸੀ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਨ ਚਲੋ, ਇੱਥੇ ਜਪਣ ਦੀ ਗੱਲ ਜਦੋਂ ਹੁੰਦੀ ਹੈ ਨਾ ਉਦੋਂ ਕਹਿੰਦੇ ਨੇ ਜਪ ਪਹਿਲਾਂ, ਪਰ ਜਦੋਂ ਕਿਸੇ ਦੂਜੇ ਨਾਲ ਗੋਸ਼ਟੀ ਕਰਨੀ ਹੈ ਉਦੋਂ ਇਹ ਕਹਿੰਦੇ ਨੇ ਆਪ ਨਾ ਪਹਿਲਾਂ ਬੋਲੀ, ਪਹਿਲਾਂ ਸੁਣੀ ਬਾਅਦ ਵਿੱਚ ਬੋਲੀ। ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਏ ਪਹਿਲਾਂ ਸੁਣ ਫਿਰ ਬੋਲ। ਸੰਤ ਮਿਲਿਆ ਕਿਛ ਸੁਣੀਏ ਸਹੀ ਹੈ ਪਹਿਲਾਂ ਸੁਣ। ਉਂਝ ਪਰਮਾਤਮਾ ਨੇ ਦੇਖੋ ਸਾਡੀ ਇਹ ਸੱਤ ਦਰਵਾਜ਼ੇ ਜੀ ਸਾਡੇ ਆ ਧੌਣ ਤੋਂ ਉੱਤੇ ਉੱਤੇ ਨੇ, ਆ ਗਰਦਨ ਤੋਂ ਉੱਤੇ ਸਾਰੀ ਦੁਨੀਆਂ ਦੀ। ਮੇਲ ਕੀ ਮੇਲ ਕੋਈ ਵੀ ਹੋਵੇ, ਸੱਤ ਦਰਵਾਜ਼ੇ, ਦੋ ਕੰਨ ਦੋ ਅੱਖਾਂ ਚਾਰ, ਦੋ ਨੱਕ ਦੀਆਂ ਮੋਰੀਆਂ ਛੇ, ਤੇ ਮੂੰਹ ਸੱਤ, ਨੌਵਾਂ ਚੋਂ ਸੱਤ ਨੇ ਉੱਤੇ। ਤੇ ਗੁਰੂ ਸਾਹਿਬ ਵਾਰ ਵਾਰ ਤਿੰਨਾਂ ਨੂੰ ਸੋਧਣ ਦੀ ਗੱਲ ਕਰਦੇ, ਅੱਖਾਂ ਨੂੰ, ਰਤਨਾਂ ਨੂੰ ਤੇ ਕੰਨ ਨੂੰ। ਪਰ ਇੱਕ ਵੇਖੋ ਪਰਮਾਤਮਾ ਦੀ ਕਹਿਤੀ ਖੇਡ, ਬਾਕੀ ਸਾਰੀਆਂ ਮੋਰੀਆਂ ਦੋ ਦੋ ਬਣਾਈਆਂ, ਕੰਨ ਛੇ ਇੱਕੋ ਹੀ ਕਰ ਰਹੀਆਂ ਨੇ ਨਾ, ਕੰਨ ਦੋ ਨੇ ਖੱਬੇ ਸੱਜੇ, ਪਰ ਕੰਨ ਤਾਂ ਸਰੋਤ ਦੇ ਹੀ ਕੰਮ ਕਰ ਰਹੇ ਨੇ ਨਾ। ਅੱਖਾਂ ਦੋ ਨੇ, ਵੇਖਣ ਦੇ ਕੰਮ ਇੱਕੋ ਕਰਦੀਆਂ ਨੇ। ਨੱਕ ਦੋ, ਨਾਸਕਾਂ ਦੋ ਨੇ, ਪਰ ਕੰਮ ਇੱਕੋ ਹੀ ਕਰਦੀਆਂ ਨੇ, ਗੰਧ ਸੁਗੰਧ ਦਾ। ਆਹ ਜਿਹੜੀ ਵਿੱਚੇ ਨਿੱਕੀ ਜੀ ਆਲੇ ਚ ਪਈ ਏਕੇ, ਪਰ ਪੁਆੜੇ ਸਭ ਤੋਂ ਵੱਧ ਪਾਉਂਦੇ, ਇੱਕੋ ਹੀ ਵਾਸਤੇ। ਤੇ ਉਰਦੂ ਦਾ ਵਿਦਵਾਨ ਕਹਿੰਦਾ, ਵੈਸੇ ਤੇ ਰੂਸ ਦਾ ਇੱਕ ਬਹੁਤ ਵੱਡਾ ਰਾਈਟਰ ਹੋਇਆ, ਚਲੋ ਇਹਨੂੰ ਕੋਈ ਕਾਮਨਿਸਟ ਮੰਨ ਲੈ, ਮੇਰਾ ਸੁਭਾਅ ਸਟੱਡੀ ਕਰਨਾ। ਉਹਨੇ ਕਿਤਾਬ ਲਿਖੀ ਸੀ ਮੇਰਾ ਦਾਗਿਸਤਾਨ, ਹਮਜਾ ਸੋ ਦਾ ਨਾਂ, ਉਸ ਕਿਤਾਬ ਦੀ ਬੜੀ ਟ੍ਰਾਂਸਲੇਸ਼ਨ ਹੋਈ। ਉਹ ਸਿਰਫ ਕਿਤਾਬ ਦੀ ਭੂਮਿਕਾ ਹੀ, ਭੂਮਿਕਾ ਜੀ ਕਿਤਾਬ ਲਿਖ ਜਾਓ ਬੰਦਾ। ਉਸ ਵਿੱਚ ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਵੀ ਸਲੀਕਾ ਸਿੱਖਣ ਲਈ ਰੱਬ ਨੇ ਕੰਨ ਦੋ ਦਿੱਤੇ ਨੇ, ਜ਼ਬਾਨ ਇੱਕ ਦਿੱਤੀ ਏ, ਇਹਦਾ ਮਤਲਬ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ। ਮੈਂ ਤਾਂ ਦੋਵਾਂ ਦਾ ਜ਼ਿਕਰ ਕਰਨ ਲੱਗਾ, ਹੋ ਸਕਦਾ ਉਹਦੇ ਤੇ ਖਿਆਲ ਨੂੰ ਲੈ ਕੇ ਇੱਕ ਉਰਦੂ ਦੇ ਵਿਦਵਾਨ ਨੇ ਤੇ ਸ਼ੇਰ ਲਿਖ ਦਿੱਤਾ ਸੀ, ਕਹੇ ਏਕ ਸੁਣ ਲੇ ਜਬ ਇਨਸਾਨ ਦੋ, ਕਹੇ ਏਕ ਸੁਣ ਲੇ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਨ ਏਕ ਦੀ ਕਾਨ। ਰੱਬ ਨੇ ਕੰਨ ਦੋ ਦਿੱਤੇ ਆ, ਜ਼ਬਾਨ ਇੱਕ ਦਿੱਤੀ, ਮੇਰੀ ਬੇਨਤੀ ਹੈ ਜੀ। ਗੁਰੂ ਤੇਗ ਬਹਾਦਰ ਸਿਮਰਨ ਦੀ ਜੁਗਤ ਏਡੂ ਵੱਡੀ ਜੁਗਤ ਕਿਹੜੀ ਹੈ ਜੀ, ਕਹਿੰਦੇ ਨੇ ਜ਼ਬਾਨ ਤੋਂ ਬੋਲ, ਆਪਣੇ ਬੋਲੇ ਨੂੰ ਕੰਨ ਨਾਲ ਸੁਣ। ਕਿਉਂ ਬੇਨਤੀ ਸੁਣਿਓ ਕਿ ਸਭ ਤੋਂ ਪਹਿਲਾਂ, ਮੈਂ ਉਸ ਦਿਨ ਵੀ ਕਿਹਾ ਸੀ ਸ਼ਾਇਦ ਇਹ ਅਬਸਪੁਰ, ਸਭ ਤੋਂ ਪਹਿਲਾਂ ਸਾਡਾ ਸੰਸਾਰ ਵਿੱਚ ਰਿਸ਼ਤਾ ਜਿਹੜਾ ਹੈ ਉਹ ਜੀਵ ਕਰਕੇ ਬਣਿਆ ਹੈ ਜਨਮ ਤੋਂ ਬਾਅਦ। ਜਨਮ ਤੋਂ ਪਹਿਲਾਂ ਤਾਂ ਨਾੜੂਆ ਸੀ ਨਾ, ਤੁਲਸੀ, ਵਾਹਿਗੁਰੂ ਅੱਜ ਵੀ ਨਾਭੀ ਹੈ, ਪਰ ਜਦੋਂ ਜਨਮ ਹੋਇਆ ਜਿਸ ਦੀ ਨਾਭੀ ਨਾਲ ਅਸੀਂ ਜੁੜੇ ਸਾਂ, ਜਿਸ ਨਾਲ ਅਸੀਂ ਅੰਦਰੋਂ ਨਾਭੀ ਕਰਕੇ ਜੁੜੇ ਸਾਂ, ਜਦੋਂ ਜਨਮ ਦਿੱਤਾ ਉਹਦੀ ਪਹਿਚਾਣ ਹੀ ਕੋਈ ਨਹੀਂ, ਅੱਖਾਂ ਮੇਂ ਮੇਰੀ ਮਾਂ ਨਹੀਂ। ਸਭ ਤੋਂ ਪਹਿਲਾਂ ਇਨਸਾਨ ਨੇ ਜਨਮ ਤੋਂ ਬਾਅਦ ਜਿਹੜਾ ਆਪਣੀ ਮਾਂ ਨਾਲ ਰਿਸ਼ਤਾ ਬਣਾਇਆ ਉਹਨੇ ਸੀਨੇ ਦਾ ਤੇ ਮੂੰਹ ਦਾ ਬਣਾਇਆ। ماں کا دودھ سی بچے کی زبان سی منہ سی اس تو بعد کا وکاس شروع ہوا اس نے دودھ نو چونگیا یہ بھی نہیں پتا یہ دودھ کہندے جنو پی رہا جدہ یہ ماں کہندے اس دودھ نے اگے دودھ دینی ہے یہ ٹھیک ہے تو جی تین چونگا دی پی یہ تیرا رشتہ ٹھیک ہے صرف دودھ منہ چ پایا زبان نے سواد لیا کٹ کے پیتا منہ نے ایکو دم وکاس شروع ہو گیا جی دنیا جین لئی سڈے وکاس لئی سب تو پہلا منہ تے جیب نے ہی کام کیتا ہے گرو تیگ بہادر کہندا جی جمع تو بچنا چاہنا ہے تے پرمار دا سب تو پہلا کام ہی زبان نال نام جپیا جپ تو شروع ہو اسی کارن ساری پہلی بانی بھی جپ ہے مہاراج نے کہا پہلا پیار لگا سن دودھ منہ کر کے نہ میں ایک بینتی کرنی چاہنا گرمکھ کسی دن چنگی لگے نہ لگے کیونکہ اج سڈے اینی کو پرانتی پھیلائی گئی ہے واہگرو شبد کا کی فائدہ تے ایکو شبد مینو انج لگتا ہے توتا رکھن نو کہندے کہندے خود توتے رکھن بن گئے اتری جو انہوں نے ایکو شبد توتا رکھن توتا رکھن توتا رکھن توتا رکھن گرو گرنتھ صاحب دا پاس کرو گرمکھو ایتھے تا توتے نو رٹاندی کوئی گنکا دا جیون بھی پھٹ گیا سوا پڑھاوت گنکا تری سو ہر نینو کی پوچھری لب لگی تے توتیوں نت پڑھائے کرے اسو تک میں بینتی کراں گا کہ زبان تو نام شروع کراں گے کناں نال سناں گے تے سانو اے ہن اے کی جی اے اوستھا کدو ملے گی او گرمکھو جدو آپ جی پرشادہ چک دیو صرف 15 منٹ منہ حرکت کر دے زبان راہ چک دیے اس چو آئرن کسو بنیا اس چو وٹامن کیوے نکلے سانو کوئی پتا نہیں صرف جیب نے کھادا چکھیا منہ نے کم کیتا باقی ساری انرجی اپنے آپ ہی باندھی ہے تسی گرو دی گل من کے 10-10 منٹ جپنا شروع کر دیو باقی اوستھا رب اپنے آپ بنا ساڈے کول نہیں سمرتھا سب تو پہلا جیوا نال گرو تیگ بہادر صاحب کدا سوکھا طریقہ جی کہنے جوان نال جپ اڑی بینتی کراں جیب ایک جڑ ہے بابا سنگت سنگھ جی کمالیے والے نام سنیا ہونے شاید تسی پٹیالے سن کمالیے تم سن پہلا انہاں گردوارا دوک نواران صاحب پٹیالے جب جی صاحب دی کتھا کیتی وہ شفیع ہے میں پچھلے سال بھی کیا سی وہ کئی دن جپ تے بولے مانسک جپ واچک جپ جپ اپنسو جپ یہ گل بڑی سنی نہ کہی کہنے لگے کدی پتے نو کھول کے ٹانی نو کھول کے پھول دی پنکھڑی نو کھول کے کسے پانی نہیں بھریا تسی برکش دی جڑ وچ رک دی جڑ چ پانی دے دیو جڑ اپنے آپ پورے رک وچ سما دے گی تسی زبان تے گرو دا منتر ٹکا دو زبان پورے شریر وچ رچا دے گی جے آپا زبان نال جپاں گے سب تو پہلا رتنا میں بینتی کراں رتنا نو نہ جپن کر کے سجا بھی گئی رتنا جپے نہ نام دل دل کر کٹی ہے بھگت صاحب نے کہا بھی چلو انج ویسے 2 ٹکڑے تو ہو جان گے 3 ہو جان گے 100 ٹکڑے ہو سکتے جیب دے رے جیوا کروں چلو آپ کاتی بولیں گے ہندی کا شبد شتک ہے شت پرتیشت شتک رے جیوا کروں ست کانڈ جامنا اس نے شری گوبند تو نہیں جب دی تیرے 100 ٹکڑے کرانا چاہیے پر ایک گل دوجا بھی کہ جب ساتھ دین لگ گئی کہنے لگے من میرو گج جیوا میری کاتی مخوا مکاتو جم کی پانسی کپڑے جم دے سن میں عرض کراں گا انہوں شروعات کریے کہ تھوڑا جا بیاد کر کے پھر تک یہ بھی کچھ نہیں بننا ایویں ویکھو میں حیران ہاں سروور دے وچ پانی چ کدی وڑے نہیں جڑے تردے پے نے انہاں نوں سکے کپڑے والے کہندے باہر آ جاؤ ڈب جاؤ گے اتنی ہے نا آپ وڑے کوئی نہیں جڑے تاریاں لاندے نوں کھچ کھچ کے باہر چلی جاندے ارد کراں گا سب تو پہلا جی گرو صاحب بانی چ کہندے آ رچنا گن گوپال ند گائن ہن اگلی اوستھا جپ کے ملے گی جے بھوجن چکیا انرجی مل گئی لویا مل گیا ਆ ਜੋ ਕੁਝ ਬੋਡੀ ਨੂੰ ਚਾਹੀਦਾ ਨਾ, ਰਸਨਾ ਗੁਣ ਗੋਪਾਲ ਨੇ ਦਗਾਏ ਨੇ, ਸ਼ਾਂਤ ਸਹਿਜ ਰਹਿਤ ਮਨ ਉਪਜਿਓ ਸਗਲੇ ਦੁੱਖ ਬੁਲਾਏ। ਰਸਨਾ ਜਪਿਆ ਏਕ ਨਾਮ, ਇਹਾਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਕਾ। ਜਦੋਂ ਰਸਨਾ ਜਪਦੀ ਹਾਂ, ਠੀਕ ਹੈ, ਕਈ ਸੱਜਣਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ, ਦੂਜਾ ਬੰਦਾ ਸੁਣਨ ਵਾਲਾ ਕਹਿੰਦਾ ਕੀ ਕਹਿੰਦਾ, ਗੁਰੂ 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 ਕਹੀ ਜਾਂਦਾ। ਨਹੀਂ ਪਿਆਰਿਓ, ਜਦੋਂ ਨਾਮ ਚੱਲਦਾ ਵਾਹਿ ਸ਼ਬਦ ਦੇ ਅੰਦਰ ਚੰਨ ਲੱਗ ਪੈਂਦਾ, ਗੁਰੂ ਕੇਵਲ ਬਾਹਰ ਨਿਕਲਦਾ। ਤੇ ਜਿਹਨੇ ਨਹੀਂ ਕਦੀ ਜਪਿਆ ਉਹ ਮਜ਼ਾਕ ਕਰਦਾ। ਗੁਰੂ ਸਾਹਿਬ ਕਹਿੰਦੇ ਫਿਰ ਰਤਨਾ, ਜਦੋਂ ਕੋਈ ਨਾਮ ਜਪਦਾ ਹੈ ਫਿਰ ਇੱਕ ਦਿਨ ਐਸਾ ਆ ਜਾਂਦਾ ਗੁਰਮੁਖੋ, ਜਪ ਜਪ ਕੇ ਇਸ ਰਸਨਾ ਤੇ ਭਰੋਸਾ ਨਹੀਂ ਹੁੰਦਾ। ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲਖਵੀਰ, ਲੱਖ ਲੱਖ ਗੇੜਾ ਆਖੀਐ ਏਕ ਨਾਮ, ਇਹਨਾਂ ਜਪ ਤੋਂ ਏਕ ਨਾਮ ਜਗਦੀਸ਼ ਏਕ ਰਹਾ ਪੱਤ ਪਵੜੀਆਂ ਚੜੀਏ ਹੋਏ ਇੱਕੀਸ। ਇੱਕ ਮਿਕ ਹੋਣੇ ਇਹ ਪੌੜੀਆਂ ਨੇ ਪਤੀ ਦੇ ਘਰ ਨੂੰ ਜਾਣ ਦੀਆਂ। ਫਿਰ ਸਵਾਲ ਉੱਠੇਗਾ ਇੱਕ ਤੋਂ ਲੱਖ ਕਿਵੇਂ ਹੋ ਗਈਆਂ? ਇਹਦਾ ਉੱਤਰ ਭਾਈ ਨੰਦ ਲਾਲ ਸਾਹਿਬ ਦਿੰਦੇ ਆ, ਕਹਿਣ ਲੱਗੇ ਹਰ ਖਰੇ ਮਯੂਨ ਜ਼ੁਬਾਂ ਕੁਨ ਅਧ ਕਰਮ, ਹਰ ਖਰੇ ਮਯੂਨ ਜ਼ੁਬਾਂ ਕੁਨ ਅਧ ਕਰਮ। ਫਾਰਸੀ ਵਿੱਚ ਮੋਏ ਵਾਲ ਨੂੰ ਕਹਿੰਦੇ ਆ, ਕੇਸ਼ ਨੂੰ। ਹੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮੇਰੇ ਤੇ ਤਰਸ ਕਰ, ਜ਼ਿੰਦਗੀ ਦਾ ਸਮਾਂ ਥੋੜਾ, ਜ਼ਬਾਨ ਇੱਕ ਤੋਂ ਪੰਜ ਨਹੀਂ ਨਿਬੜਦਾ ਪਿਆ, ਜਿੰਨੇ ਮੇਰੇ ਰੋਮ ਦੇ ਸਿਰੇ ਨੇ ਹਰ ਸਿਰੇ ਦੇ ਉੱਤੇ ਜ਼ਬਾਨ ਲਾ ਦੇ। ਤਾਪ ਬਗੋਇਓ ਵਕਤ ਬਸ ਬਹਾਕਰਾ ਦਮ ਬਦਮ, ਮੈਂ ਰੋਮ ਰੋਮ ਕਰਕੇ ਜਪਣਾ ਸ਼ੁਰੂ ਕਰਾਂ ਤਾਂ ਮੇਰੀ ਗੱਲ ਬਣਦੀ। ਮੈਂ ਅਰਜ਼ ਕਰਾਂਗਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਜੇਵਾ ਨਾਲ ਜਪ, ਕੰਨਾਂ ਨਾਲ ਸੁਣ ਲੈ, ਜੋ ਜਪਨੇ ਆ ਵਾਹਿਗੁਰੂ ਸ਼ਬਦ ਕਹੀਏ ਨੂੰ ਸੁਣਿਆ ਕਰੀਏ ਥੋੜਾ ਜਿਹਾ। ਆਪ ਜੀ ਦੇਖੋ, ਜਪਦਿਆਂ ਜਪਦਿਆਂ ਜਦੋਂ ਰਾਤ ਨੂੰ ਸੌਂਜੋਗੇ ਨਾ, ਪਾਠਾਂ ਮਾਰੋਗੇ ਤੇ ਰਾਤ ਨੂੰ ਫਿਰ ਅੰਦਰ ਸ਼ਬਦ ਸੁਣੀਂਦਾ ਹੋਵੇਗਾ। ਮਨੋਵਿਗਿਆਨ ਕਹਿੰਦਾ ਜਿਹੜੀ ਗੱਲ ਚੇਤੇ ਕਰਕੇ ਬੋਲ ਕੇ ਕਵੋ ਰਾਤ ਨੂੰ ਅਸਰ ਕਰਦੀ। ਇੱਥੋਂ ਵਾਲੇ ਸਿੱਖਾਂ ਨੂੰ ਬੜੀ ਮੌਜ ਹੈ, ਰਾਤ ਨੂੰ ਸੌਣਾ ਨੈਟ ਤਾਰਿਆਂ ਦੇ ਘਰਾਂ ਚ, ਚੁੱਪ ਕਰਕੇ ਦਰਬਾਰ ਸਾਹਿਬ ਦਾ ਕੀਰਤਨ ਸਰਾਣੇ ਲਾ ਲਓ, ਜਦੋਂ ਪਾਸਾ ਪਲਟੋਗੇ ਸੁਰਤ ਇੱਕੋ ਦਮ ਦਰਬਾਰ ਸਾਹਿਬ ਦੇ ਕੀਰਤਨ ਵਿੱਚ ਹੀ ਹੋਵੇਗੀ, ਮਹਿਸੂਸ ਹੋਵੇਗਾ, ਕਿਉਂਕਿ ਉਸ ਕੀਰਤਨ ਦੀ ਸ਼ੈਲੀ ਵੱਖਰੀ। ਭਾਵੇਂ ਜੇ ਮਰਜ਼ੀ ਇਹ ਤੇ ਕਰੇ ਕੀਰਤਨੀਆਂ, ਜਦੋਂ ਦਰਬਾਰ ਸਾਹਿਬ ਕੀਰਤਨ ਕਰੇਗਾ ਉਦੋਂ ਵੱਖਰਾ ਰੰਗ ਭਰਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਿ ਜ਼ਬਾਨ ਮਧਾਣੀ ਹੈ। ਗੁਰੂ ਨਾਨਕ ਸਾਹਿਬ ਮਧਾਣੀ ਤਾਂ ਰਤਨ ਕਰਦੀ। ਚਲੋ ਮੈਂ ਇਸ ਵਿਸ਼ੇ ਚ ਆਪਾਂ ਜਾਣਾ ਵੀ, ਨੈਗੇਟਿਵ ਬੋਲਣਾ ਵੀ ਨਹੀਂ, ਰਟਨ ਤੋਂ ਬਿਨਾਂ ਇਹ ਬੀਬੀਆਂ ਨੂੰ ਪਤਾ ਹੈ, ਜਦੋਂ ਆਪਣੇ ਹੱਥ ਵਾਲੀ ਮਧਾਣੀ ਸੀ ਸਿੱਧੀ ਥੋੜਾ ਘੁੰਮਦੀ ਸੀ, ਬ੍ਰਿਤਾਕਾਰ ਨਹੀਂ ਘੁੰਮਦੀ। ਜਦੋਂ ਤੁਸੀਂ ਰੱਸੀ ਨਾਲ ਘੁਮਾਉਂਦੀਆਂ ਸੋ ਅੱਟੀਆਂ ਪਕੜ ਕੇ ਇੱਟੀਆਂ ਨਾਲ, ਕਦੀ ਖੱਬੇ ਫੁੱਲ ਘੁੰਮਦਾ ਕਦੀ ਸੱਜੇ ਘੁੰਮਦਾ, ਸਰਕਲ ਚ ਨਹੀਂ ਘੁੰਮਦਾ, ਉਹ ਰਟਨ ਕਰ ਰਿਹਾ, ਰਪੀਟ ਕਰ ਰਿਹਾ ਆਪਣੀ ਕਿਰਿਆ ਨੂੰ। ਜਦੋਂ ਮਧਾਣੀ ਖੱਬੇ ਸੱਜੇ ਘੁੰਮੇਗੀ, ਜੰਮੇ ਹੋਏ ਦਹੀਂ ਵਿੱਚੋਂ ਮੱਖਣ ਲੈ ਆਏਗੀ, ਜਦੋਂ ਜ਼ਬਾਨ ਗੁਰੂ ਗੁਰੂ ਜਪੇਗੀ ਸਰੀਰ ਵਿੱਚੋਂ ਅੰਮ੍ਰਿਤ ਪ੍ਰਗਟ ਕਰਦਾ। ਮਹਾਰਾਜ ਕਹਿੰਦੇ ਹਾਂ ਇਹ ਮਨ ਈਤੀ ਹਾਥ ਕਰੋ ਸੁਨ ਨੇਤਰੋ ਨੀਂਦ ਨਾ ਆਵੇ, ਰਤਨਾ ਨਾਮ ਜਪੋ ਜੇਵਾ ਗੁਣ ਗੋਬਿੰਦ ਭਜੋ, ਰਤਨਾ ਨਾਮ ਜਪੋ ਤਾਂ ਮਤੀਆ ਇਨ ਬਿਦ ਅੰਮ੍ਰਿਤ ਪਾਵੋ। ਇਸ ਤਰੀਕੇ ਨਾਲ ਤੁਹਾਨੂੰ ਨਾਮ ਅੰਮ੍ਰਿਤ ਮਿਲੇਗਾ। ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰੇ ਮਨਾ, ਪਰ ਹੈ ਨਾ ਜਮ ਕੈ ਧਾਮ, ਨਹੀਂ ਜਮਾਂ ਦੇ ਘਰ ਨੂੰ ਜਾਏਗਾ ਫਿਰ ਕਿੱਥੇ ਜਾਏਗਾ ਜੀ? ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਤਿਗੁਰੂ ਉਹਦੇ ਜਾਣ ਤੋਂ ਪਹਿਲਾਂ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਉਹਦੀ ਥਾਂ ਬਣਾ ਦਿੰਦੇ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰੂ ਵੇਖਣਾ, ਸਰਮਨੀ ਸੁਣਨਾ ਗੁਰਨਾਉ, ਸਤਿਗੁਰ ਛੇਤੀ ਰਤਿਆ ਦਰਗਾਹ ਪਾਈ। ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰੇ ਮਨਾ, ਪਰਹ ਨਾ ਜਮ ਕੈ ਤਾਮ, ਜੋ ਪ੍ਰਾਣੀ ਮਮਤਾ ਤਜੈ। ਜਿਹੜਾ ਵੀ ਪ੍ਰਾਣੀ ਜਿਹੜਾ ਵੀ ਮਨੁੱਖ ਮਮਤਾ ਦਾ ਅਰਥ ਕੀਤਾ ਕਿ ਮੈਂ ਮੇਰੀ ਗੱਲ ਸਿਆਣ ਪਕੜ, ਜਿਹੜਾ ਬੰਦਾ ਮੈਂ ਮੇਰੀ ਨੂੰ ਛੱਡ ਦਿੰਦਾ ਤੇ ਮੈਂ ਮੇਰੀ ਪੈਦਾ ਹੁੰਦੀ ਹੈ ਤਿੰਨ ਗੱਲਾਂ ਕਰਕੇ, ਲੋਭ ਕਰਕੇ, ਛੱਡਣ ਨੂੰ ਦਿਲ ਨਹੀਂ ਕਰਦਾ, ਮੋਹ ਕਰਕੇ ਚਿੱਕੜ ਵਿੱਚ ਫਸਾਈ ਰੱਖਦਾ। ਤੇ ਇਗੋ ਕਹਿੰਦੀ ਹੈ ਜੇ ਤੇਰੀ ਥਾਂ ਕਿਤੇ ਨੇ ਲੈ ਗਈ ਤੂੰ ਕਦਾ ਜਿਉਣਾ। ਇਹ ਤਿੰਨ ਚੀਜ਼ਾਂ ਮਮਤਾ ਚ ਬੜਾ ਵੱਡਾ ਰੋਲ ਅਦਾ ਕਰਦੀਆਂ। ਮਹਾਰਾਜ ਨੇ ਇੱਕ ਮਮਤਾ ਕਹਿਤਾ, ਤਿੰਨ ਕਾਰਨ ਦੱਸ ਦਿੱਤੇ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਲੋਭ ਦੀ ਪਕੜ, ਇਹਦੇ ਅਰਥ ਇੰਝ ਕਰਦੀ ਤਾਂ ਹੰਕਾਰ ਦੀ ਪਕੜ, ਮੋਹ ਦੀ ਪਕੜ, ਜਿਹੜਾ ਤਿੰਨਾਂ ਦੀ ਮਮਤਾ ਨੂੰ ਛੱਡ ਦੇਗਾ। ਤੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦਿਆਂ, ਉਹ ਆਪ ਤਾਂ ਕਰੇਗਾ, ਜਿਹੜਾ ਉਹਦੀ ਸੰਗਤ ਕਰੇਗਾ ਉਹ ਵੀ ਭਵ ਸਾਗਰ ਤੋਂ ਕਰੇਗਾ। ਹੁਣ ਆਪਾਂ ਕਿਵੇਂ ਕਹਿੰਦੇ ਹਾਂ ਨਾਮ ਜਪਣ ਵਾਲਾ ਤਾਰ ਨਹੀਂ ਕੱਟਦਾ? ਸੱਚ ਕੀ ਬਾਣੀ ਹੈ ਨਾ, ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜੋ ਪ੍ਰਾਣੀ ਮਮਤਾ ਤਜੈ ਲੋ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਆਪਨ ਤਰੈ ਆਪ ਕਰੇਗਾ, ਔਰਨ ਲੇਪ ਉਧਾਰ, ਪਿਆਰੋ ਆਪ ਕਰੇਗਾ, ਜਿਹੜਾ ਉਹਦੀ ਸੰਗਤ ਕਰੇਗਾ ਉਹਨੂੰ ਵੀ ਭਾਵ ਸਾਗਰ ਉਤਾਰੇਗਾ। ਮੇਰੀ ਬੇਨਤੀ ਹੈ ਉੱਥੇ ਪਕੜ ਕੋਈ ਨਹੀਂ, ਪਕੜੀ ਪਕੜੀ ਸੱਚੀ ਗੁੱਲੀ ਜੀ ਕੱਲ ਵੀ ਕਿਹਾ ਸੀ ਮਮਤਾ ਹੀ ਮਾਰ ਦਿੱਤੀ ਹੈ ਸਾਨੂੰ, ਇਹ ਛੱਡੇਗੀ ਤੇ ਸਭ ਕੁਝ ਹੋ ਗਿਆ, ਪਰ ਪਕੜ ਇੰਨੀ ਤੇਜ਼ ਹੈ ਇਹ ਛੱਡੀਂਦੀ ਨਹੀਂ। ਇਹ ਸ਼ੁਭ ਕਰਮਾਂ ਵਿੱਚ ਵੀ ਮਮਤਾ ਬਣ ਜਾਂਦੀ ਜੀ, ਪਕੜ ਤਾਂ ਪਕੜੀ ਹੈ ਨਾ, ਕਈ ਵਾਰੀ ਛੱਡ ਕੇ ਵੀ ਨਹੀਂ ਛੱਡਿਆ ਜਾਂਦਾ। ਜਿਹਨੂੰ ਆਪਾਂ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਜੀ ਗੁਰੂ ਗ੍ਰੰਥ ਸਾਹਿਬ ਚ, ਕਬੀਰ ਮਾਇਆ ਤਜੀ ਉਹ ਕਿਆ ਪਿਆ, ਪਰ ਮਮਤਾ ਤਾਂ ਉੱਤੇ ਨਾਲ ਨਾ ਹੰਕਾਰ ਕਰਕੇ ਹੰਕਾਰ ਮਮਤਾ ਪੈਦਾ ਕਰੇ। ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭ ਹੈ ਕੋ ਖਾਏ, ਰੁਪਈਆ ਤਿਆਗ ਦਿੱਤਾ ਪਰ ਤਿਆਗ ਦੀ ਹੋਮੇ ਨੂੰ ਨਹੀਂ ਤਿਆਗਿਆ। ਤਿਆਗ ਦਿੱਤਾ ਮੈਂ ਤਿਆਗੀ, ਪਰ ਜਿੱਥੇ ਗਈਆਂ ਪੂਰੀਆਂ ਪੀੜੀਆਂ ਕਹਿੰਦੇ ਆਹ ਜਿਹੜਾ ਜਿਹੜੀ ਰਾਜ ਦਾ ਕਮਰਾ ਲੱਗਾ ਨਾ ਸਾਡਾ ਪੜਦਾਦਾ ਬਣਾ ਗਿਆ ਸੀ ਏਡੀ ਭੈੜੀ, ਪੋਤੇ ਪੜਪੋਤੇ ਵੀ ਕੋਈ ਨੀ ਛੱਡਦੇ। ਮਮਤਾ ਇਹ ਤਿੰਨਾਂ ਚੋਂ ਨਿਕਲਦੀ, ਲਾਲਚ ਵੀ ਮਮਤਾ ਹੈ, ਪਕੜ ਇਹਦੀ। ਇਸੇ ਨੂੰ ਗੁਰੂ ਨੇ ਕਿਹਾ ਸੁੱਖ ਹੈ ਹੇਤ ਬਹੁਤ ਦੁੱਖ ਪਾਵਤ, ਛੇਵ ਕਰਤ ਜਨ ਜਨ ਕੀ, ਪਕੜ ਹੈ ਮਾਰਦੀ। ਬੇਮਸਾਜਗੀ ਆ ਗਈ ਤਾਂ ਕਿਹੜੀ ਗੱਲ। ਮੈਂ ਇੱਕ ਵਾਰ ਕਿਹਾ ਸੀ ਕਿ ਮਹਾਰਾਜ ਬਗਦਾਦ ਗਏ, ਸ਼ੇਖ ਬਹਿਲੋਲ ਦਾ ਜ਼ਿਕਰ ਸੀ ਸਾਰੇ ਪੜ੍ਹਨੇ ਹਾਂ ਜੀ। ਇਹ ਇੱਕ ਅੰਗਰੇਜ਼ੀ ਕਿਤਾਬ ਸੀ ਸਨੋਬਰਡਸ, ਮੈਂ ਪੜ੍ਹੀ ਨਹੀਂ, ਪਰ ਇਸ ਕਿਤਾਬ ਦਾ ਹਵਾਲਾ ਡਾਕਟਰ ਕਿਰਪਾਲ ਸਿੰਘ ਹਸਟੋਰੀਅਨ ਨੇ ਦਿੱਤਾ ਸੀ। ਉਹਨਾਂ ਨੇ ਕਿਹਾ ਜਦੋਂ ਮਹਾਰਾਜ ਬਗਦਾਦ ਗਏ ਤੇ ਭਾਈ ਸਾਹਿਬ ਨੇ ਉਹਦਾ ਜ਼ਿਕਰ ਵੀ ਕੀਤਾ, ਫਿਰ ਬਾਬਾ ਗਿਆ ਬਗਦਾਦ ਨੂੰ, ਇਰਾਕ ਦੀ ਕੈਪੀਟਲ ਹੈ। ਇਸਲਾਮ ਦੇ ਵਿੱਚ ਇਨਸਾਈਕਲੋਪੀਡੀਆ ਆਫ ਇਸਲਾਮ ਉਹਦੇ ਮੁਤਾਬਕ ਬਗਦਾਦ ਦਾ ਲਫ਼ਜ਼ੀ ਅਰਥ ਹੈ ਰੱਬ ਦਾ ਦਿੱਤਾ ਹੋਇਆ ਕੀਮਤੀ ਤੋਹਫ਼ਾ, ਬਗਦਾਦ ਦਾ ਅਰਥ ਰੱਬ ਦਾ ਤੋਹਫ਼ਾ। ਮਹਾਰਾਜ ਗਏ ਉੱਥੇ, ਹਜ਼ੂਰ ਨੇ ਕੀਰਤਨ ਕੀਤਾ। ਜੇ ਕਿਸੇ ਨੇ ਡਿਟੇਲ ਨਾਲ ਪੜ੍ਹਨਾ ਹੋਵੇ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਵਿੱਚ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਪਰ ਕਿਤਾਬ ਨੂੰ ਹੱਥੋਂ ਪਾਇਓ ਜਿਹੜੇ 20 ਵਿਸ਼ਵੇ ਗੁਰੂ ਤੇ ਭਰੋਸਾ ਰੱਖਦੇ ਹੋ, ਕਿਉਂਕਿ ਨਹੀਂ ਤੇ ਕੱਲ ਉਹ ਵਿਚਾਰੇ ਦੀ ਨਿੰਦਿਆ ਸ਼ੁਰੂ ਕਰ ਦੇਣ। 100% ਜਿਹਨੂੰ ਭਰੋਸਾ, ਜੋ ਗੁਰ ਕਹੇ ਸੋਈ ਭਲ ਮੰਨ। ਸ਼ੇਖ ਬਹਿਲੋਲ ਗੁਰਦੇਵ ਦੇ ਕੋਲ ਕੀਰਤਨ ਸੁਣਦਾ ਰਿਹਾ। ਜਿਸ ਦਿਨ ਮਹਾਰਾਜ ਹਟੇ ਤੇ ਇੱਕ ਵਾਰ ਮੈਂ ਜ਼ਿਕਰ ਕੀਤਾ ਸੀ ਤੇ ਸ਼ਹੀਦ ਪ੍ਰਿਥੀਪਾਲ ਸਿੰਘ ਜੀ ਦਾ ਕਥਾ ਵਿੱਚ, ਜੋ ਗੁਰੂ ਨਾਨਕ ਸਾਹਿਬ ਗਏ ਤੇ ਸ਼ਾਤੋਵਾ ਬਾਬਾ ਨਾਨਕ ਅਰਬੀ ਦੀ ਕਿਤਾਬ ਉਹਦੇ ਵਿੱਚੋਂ ਕੁਝ ਹਵਾਲੇ ਉਹਨਾਂ ਦਿੱਤੇ, ਉਹ ਮੁਸਲਮਾਨ ਤੋਂ ਸਿੱਖ ਬਣੇ ਕਥਾ ਵਾਚ ਕੇ ਸਾਨੂੰ, ਸ਼ਾਇਦ ਬਜ਼ੁਰਗਾਂ ਨੇ ਕਿਤੇ ਦਰਸ਼ਨ ਕੀਤੇ ਹੋਣ, ਆੜਪੁਰ ਨਾਲ ਚਲਾਣਾ ਕੀਤਾ। ਉਹ ਵੀ ਕਿਤਾਬ ਹੈ ਪੰਜਾਬੀ ਚ, ਗੁਰੂ ਨਾਨਕ ਦੀ ਬਗਦਾਦ ਫੇਰੀ। ਉਹਦੇ ਵਿੱਚ ਕਾਜੀ ਰੁਕਨ ਦੀਨ ਨੂੰ ਸ਼ਹੀਦ ਦੱਸਿਆ ਗਿਆ, ਉਹ ਬਾਬਾ ਜੀ ਦਾ ਸ਼ਗਿਰਦ ਬਣ ਗਿਆ, ਉਹਨੂੰ ਵੱਟੇ ਮਾਰ ਮਾਰ ਕੇ ਸ਼ਹੀਦ ਕੀਤਾ ਗਿਆ ਸੀ। ਸੈਂਕੜੇ ਸਵਾਲ ਕਰਦਾ, ਮੈਨੂੰ ਕਿਤਾਬ ਹੈ ਮੇਰੇ ਕੋਲ, ਛੋਟੀ ਜੀ ਕਿਤਾਬ ਹੈ ਉਹ, ਤੇ ਮੈਂ ਤਸਦੀਕ ਵੀ ਕੀਤੀ। ਸ਼ਹੀਦ ਪ੍ਰਿਥੀਪਾਲ ਸਿੰਘ ਆਪ ਜਾ ਚੁੱਕੇ ਨੇ, ਉਹਨਾਂ ਦਾ ਬੇਟਾ ਲੰਡਨ ਰਹਿੰਦਾ ਹੈ ਖੇਦ ਵਿੱਚ। ਮੈਂ ਕਾਫੀ ਟੀਵੀ ਲਾਈਵ ਚੱਲ ਰਿਹਾ ਸੀ ਸੁਣਾਈ, ਤੇ ਉਹਨਾਂ ਮੈਨੂੰ ਘਰ ਬੁਲਾ ਕੇ ਫਿਰ ਉਹ ਲਿਖ ਦਿਖਾਈ جہے انہوں نے فادر لکھ کے لیا سبق وہ پنجابی چ بیٹھے بس انہیں پنجابی بھی بہلول کیرتن سنتا رہا آنا چپ کر کے سننا تے سچی گل جی بڑا ودیا طریقہ ہے جس کیرتن شبد کتھا وچوں اندر دا رس بنتا ہوا انہوں لپیٹ کے گھر لے جیو کسی تھلے اتر کے دوجیاں گلاں کر کے گوان آ ان سانب لو بلیش ہوگا وہ روز کیرتن سنتا سی پچھے بہنا جدو مہاراج جان لگے اس کے کھڑا ہوا کہ فقیر جا ہند پیر شبد ورتیا جان نال لے جا جا مار جا ہوں تیرے تو بنا جی نہیں سکتا میری بےنتی ہے پکڑ تو جڑا مکت ہو جائے جی نہیں سکتا مہاراج جی نے کیا ساڈا مت پرماتما دی بخش دا مت ہے ایتھے شریراں دی دوری بھی کدی غیر حاضری نہیں رہن دیندی تو شبد نو کمائی میری تیری سنگت روز ہویا کرے گی یہی کارن گرو اج بھی کہندا ہے میں کتے نہیں کیا تو گرو گرنتھ صاحب نو من میں تیرے نال ہاں شبد کر کے کتے گیا شبد تاں مرد ہی نہیں کہنے شبد اوتھے لکھیا ہے بھی سات سردیاں بہلول اوتھے بیٹھا رہا سات سردیاں دا مطلب ہو گیا سات سال مہاراج جی دے جان تو بعد سات سال ایک بار کی کوئی حاکم آیا پرنسپل سدبیر سنگھ لکھ دے کہ انہیں آ کے نمسکار کیتی جان جو سجدہ کیتا بہلول نو پہلی گل انہیں نتر بہت کٹ کھولدا سی گرمکھو جپن وچ ہر ایک دی اوستھا ہوندی آپ کو اپنی ہر ایک تے پیمانہ ایک کولی لائی دا ایک سیوک گرپاس ایک گر تارے لائی ایک بیٹھا ایک نو کیا تو سیوا کرتے رہ دن پار اتارا چل گرو انگد دیو نے انہیں گادر نہیں ٹوئی جنہیں گرو امر داس نے ٹوئی ہے گرو ہر کرشن صاحب صرف نواجے نے انہوں نے گادر تا نہیں ٹوئی کدی کدی نیتر کھولدا سی جہدے تے نیتر پیندے سن سرور اندروں نکلدا سی ان نیتر نہیں کھولے وہ حاکم کہندا مہاراج کوئی سیوا کوئی خدمت بس ایکو شبد اکھاں بند کیا چلا جا سما بڑا قیمتی ہے فقیر اینا کوئی دے گیا میرے منگن دی اچھا مر چکی ہے چلا جا سما بڑا قیمتی ہے وہ سچی مچی شبد سنیا چلا گیا ہوں کول بیٹھے دی ہار دی اوستھا ایکو جی تھوڑے ہوندی ہے جی جی گرو جی کول آ کن کیویں ہو گیا نہیں پیارے ہو کلاس بھی سارے ودیارتھی ایکو میزاں تے بہندے آ سارے ایکو جہ رتبے تے تھوڑا پہنچ جاندے ہیں آپ جی ایسے بیٹھے ہوئے تھے ہاتھ کے بھی گرو سامنے دسو سب کی سورت ایکو جی ہے یہ تو واحگرو کی کرپا ہے جی کسے تھوڑی کسے کمیری ہے چیلیاں نے کیا کہنے لگے مہاراج تسی منگن تھوڑا گئے تھے وہ خود آیا کہ تسی آ چھت دیکھ دی پی تھی چھت ہی منگ لیں گے ہاتھ کے کہتے آ چھت بھی ایک پکڑ ہے جدو آیا سی میں کس طرح بیٹھا سی کہنے لگے بہلول جی نو پیر جی لتاں پسار کے کہنے لگے چیتے رکھو جڑے ہاتھ پسارنے شروع کر دے لتاں کدی نہیں پسار سکتے جی میں ہاتھ پسار دا تے لتاں بے پرواہی نال نہ پسار سکتا میرے کہن تو مراد جن نے ہر طرح دی پکڑ چھڈ دتی اینو اسی کہہ سکنے جا تو میرا ول ہے تا کیا موشن حضور وچن کر رہے ہیں تے پکڑ کوئی بھی اقبال نے گل کیتی اے پیارے لاہوتی اس رزق سے موت اچھی جس رزق سے آتی ہو پرواز میں کتاہی توتا کے اندر بنیا نا پنچھی تے پنجرا سونے دا پیالی اگے سونے دے وچ نئے نئے دانے ناراں دے پائے انہیں چلو گل ہی کیتی باہروں توتا لنگیا بچارا کتے دانا دونا چنیا چوج بھری وہ مٹی نال وہ کہنا ویک ساڈیا گلا سونے کی کٹوری آ وہ کہنا چیتے رکھی کٹورے سونے کی کٹوری ہے یہ رزک نہ اس کا مر جا چنگا کٹو کٹ میں باہر رہ کے مٹی پول کے اڈاری تو مار رہا نا اے تیارے لاہوتی اس رزک سے موت اچھی جس رزک سے آتی ہو پرواز میں ہوتا ہے گرو کہندا ممتا چاہتے بس جے پرانی جو پرانی ممتا تج ہے
लोभ वो अहंकार कौ नानक आपन करे और देव उधार। अगला वचन, ज्यो सुपना आरत देखना, नन्हे नल देखना ऐसे जग कौ जान। बेनती सुनियो, इथे कई बार अर्थ किए गए सुपना ते देखना कठे नहीं, ये अर्थ कठे नहीं होंगे। विच शब्द आरा आ गया, हर शब्द कहता भी दोनों के अर्थ वक्रे वक्रे है। वैसे उन्हें सुपना देखना लफ्ज कठी वरत्या जाता है। ज्यो सुपना अर्थ देखना, देखना का लफ्जी अर्थ अखा नाल पेख तो देखना, देखना का अर्थ है तमाशा देखना, मदारी की खेड देखनी, जादू की खेड देखनी। जिमें रात को सुपना होंगे तो किन्ना कुछ सुपने इकट्ठा करी बैठे हैं, सवेरे दिन चढ़ता सब कुछ खत्म। देखना चुरस्ते च खलो के मदारी वाला बाजीगर किन्नी तरह दीजा कटदे, कदी पैसे कदी कपड़े कदी भांडे, पर जो सारी खेड मुकदी है तो लोगों कहना मैं चवानी छानी अपने उत्ते कहना चवानी छानी दे जो। ये पूछे भी तू तो हथा ना सब कुछ कढ़िया, तो कहना जो कुछ तुहानू दिसिया है वह असलियत कुछ नहीं है, मेरी कला ही है। महाराज कहने जिम्मे बाजीगर की खेड तमाशा देखना ये अर्थ यू कर लीए ते जिमें सुपना है, ज्यो सुपना और देखना ऐसे जाको जान। इस तरह समझ तो अपने परिवार नु घर नु रे नर ए साची जी तहार, सगल जगत है जैसे सुपना विलुप्त लगत न बार। जग जीवन ऐसा सुपने जैसा, जग जीवन सुपन समान। फिर बेनती है जी, हजूर वचन कर रहे जिमें सुपना अते तमाशा वेखना खत्म हो गया, ते भावे ओ तमाशा सी ते भावे हुण पर्दे दा तमाशा देखो, लोकी कुर्सियां ते बैठे रोई जांदे आ, जदों लाइट बंद हुंदी कुछ भी नहीं रहिंदा, ओ मूर्तियां भज दियां वेख के रो रहे। आ भी तां मूर्तियां ही आ ना, ऐस जन्म दे पर्दे ते आ गया, कोई पुत्र बन के आ गया, कोई धी बन के आ गया, कोई मां बन के आ गया, कोई दुश्मन बन के आ गया। गुरमुखो जिस दिन अखां बंद होनियां ने उस दिन पर्दा सारा ताला हो जाना, कोई नहीं जाना, बस आई जगत है, फिल्म ही है बस। इना फर्क पहला टाइम दस दिन ढाई घंटे च मुक जाएगी, भरोसा कोई नहीं कि सुभाष का पर्दा काला हो जाना। ज्यो सुपना अर देखना ऐसे जग को जान, इन मैं इस विच बहुवचन हो जाएगा, इन मैं इन्हों विचों, इन मैं कट साचो नहीं, कुछ भी सच्चा नहीं किदे तो बिना। नानक बिन भगवान जरा खेल रखता वही सच्चे, मदारी रहा खेल कोई नहीं रही। बाजीगर जैसे बाजी पाई, नाना रूप भेक दिखलाई, सांग उतार थम्यो पासारा सब एको एकंकारा। बाजीगर रह जाएगा, खेल नहीं रहेगी, खत्म कर देती होगी खेल। जो सपना अर देखना ऐसे जग को जान, इन में का साचो नहीं, नानक बिन भगवान नित दिन दिन से रात। माया कारण है, दौलत की खातर धन की खातर प्राणी दौलत नीत। फिर देखो दो शब्द पहला भी दिन रात कहता, फिर नीत कह दिता। नित दिन माया कारण है, प्राणी कारण है, प्राणी दौलत नीत। दिन रात नितां प्रति प्राणी माया की खातर डोलदा पिया है, क्योंकि डोलदा इस करके भी जिदे नाल पकड़ो खुद डोलनी है। कबीर माया डोलनी भावे दर्द चाची की तेन मैं पता है, प्रोफेसर साहब जी होना माया चोरती भी मुसमुसला हाथ है, दुकाना च जाके रख दी। जेडी खुद डोलेगी वह कभी अडोलता नहीं देगी, डोल अडोल केवल एक परमात्मा। नित दिन माया कारण है प्राणी डोलत नीत। हर बंदा डोली जा रहा है, सच्ची गल जे इन मन लीए गुरु जी दूरी चे कमजोरी मेरे च भी है, तो मेरा ख्याल मनन च की है। यह भी एक रब का तरस हों मन लेना, दिन रात गिनती मिनती हो रही ना किन्ने को हो गया किन्ने को जमा हो गया, इस बाद सब कुछ ठीक हो जाना। मैं इना को समझा तुम बुजुर्गो बैठे हो मेरे पिता की उम्र दे, मैं तुम सच दसा कभी बंदे ने वेला नहीं जो होना जिनी देर तक डब्बे च नहीं पैदा। ये भुलेखे जो पुत्र बह गया वेला हो जाना, धी तुर गई वेली हो जाना, मैं तजर्बा तुम दस दिना
ਇਹ ਨਹੀਂ ਜੇ ਵੇਲਾ ਹੋਣਾ ਜਿੰਨੀ ਦੇਰ ਤੱਕ ਕਾਢੂ ਕਾਢੂ ਨਾ ਹੋਏ, ਤੇ ਜੇ ਜਨਮ ਬੰਦਗੀ ਨਾ ਕੀਤੀ ਅਗਾਂ ਵੀ ਕੋਈ ਨੀ ਵੇਲਾ ਹੋਣਾ, ਫਿਰ ਅਗਾਂ ਫਿਰ ਤਾਣਾ ਤਨਿਆ ਪਿਆ ਅਗਲਾ, ਅੱਗੇ ਕਿਤੇ ਮਾਂ ਹੋਰ ਤਿਆਰ ਬੇਚੀ ਹੋਣੀ। ਕਈਆਂ ਤੋਂ ਜਿਹੜਾ ਆਵਾਗਮਨ ਨੀ ਮੰਨਦੇ, ਬਾਬਾ ਜੀ ਜੇ ਕਹਿੰਦੇ ਆ ਕਿਤੇ ਰੁੱਖ ਬਿਰ ਕੰਮ ਚੀਨੇ, ਕਿਤੇ ਪਸ਼ੂ ਪਾਏ, ਕਿਤੇ ਨਾ ਕੁਲੀ ਮੈਂ ਆਏ, ਕਿਤੇ ਪੰਖ ਉਡਾਏ। ਨਿਤਨ ਮਾਇਆ ਕਾਰਨੇ ਪ੍ਰਾਣੀ ਦੌਲਤ ਮੀਤ। ਫਿਰ ਨਾਲ ਇਹ ਸ਼ਬਦ ਕਿਹਾ ਵੀ ਕਾਲ ਨੀ ਪੈ ਗਿਆ, ਸੱਚੀ ਮੁੱਚੀ ਬੰਦਾ ਦੌਲਤ ਦੀ ਖਾਤਰ ਦਿਨ ਰਾਤ ਡੋਲਦਾ ਹੈ। ਡੋਲਣ ਦਾ ਅਰਥ ਹੁੰਦਾ ਕਿ ਇਖਲਾਕ ਤੋਂ ਡਿੱਗੇ ਹੋਏ ਕਰਮ ਕਰਦਾ, ਕਰੈਕਟਰ ਤੋਂ ਡਿੱਗੇ ਹੋਏ ਕਰਮ ਕਰਦਾ। ਪਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ ਡੰਕੇ ਦੀ ਚੋਟ ਤੇ, ਕਹਿੰਦੇ ਨੇ ਕਰੋੜਾਂ ਬੰਦੇ ਡੋਲਦੇ ਹੋਣਗੇ, ਕਰੋੜਾਂ ਵਿੱਚ ਇੱਕ ਰੱਬ ਦਾ ਪਿਆਰਾ ਹੋਵੇਗਾ ਜਿਹੜਾ ਅਡੋਲ ਬੈਠਾ ਹੋਵੇਗਾ। ਨਿਤ ਦਿਨ ਮਾਇਆ ਕਾਰਨੇ ਪ੍ਰਾਣੀ ਦੌਲਤ ਨੀਤ, ਕੋਟਨ ਮੈਂ ਨਾਨਕ ਕੋਊ। ਕੋਈ ਹੈ ਕਰੋੜਾਂ ਵਿੱਚ ਇੱਕ ਅੱਧਾ, ਇਹ ਨੀ ਕਿਹਾ ਵੀ ਹੈ ਨੀ, ਬੀਜ ਨਾਸ਼ ਹੋ ਗਿਆ। ਨਾਰਾਇਣ ਨਾਰਾਇਣ ਨੀ ਪਾਠ ਕੰਨਾ ਲੱਗਾ ਜੀ, ਨਾਰਾਇਣ ਜੇ ਚੀਤ, ਜਿਹਦਾ ਚਿੱਤ ਪਰਮਾਤਮਾ ਵਿੱਚ ਨਾਰਾਇਣ ਵੀ ਜੁੜ ਗਿਆ, ਸੱਚੇ ਵੇ ਕਰੋੜਾਂ ਵਿੱਚ ਕਰਦਾ ਹੈ ਜਿਹੜਾ ਚਿੱਤ ਕਰਕੇ ਜੁੜਿਆ ਹੋਇਆ। ਦੇਖੋ ਮਾਇਆ ਖੁਦ ਉਹਨੇ ਜਿਹੜਾ ਖੁਦ ਨੀ ਟਿੱਕੀ ਤੁਹਾਨੂੰ ਕਿੱਥੇ ਟਿਕਾਊਗੀ। ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਮਿਨ ਹਰ ਕਾ ਜਲ ਤਿੰਨ ਮਾਰੇ ਨੇ ਬਚਨ ਕਹਿ। ਤ੍ਰਿਣਕੀ ਅਗਨ ਕੱਖਾਂ ਨੂੰ ਅੱਗ ਲੱਗ ਜਾਏਗੀ, ਕਿੰਨੇ ਦਿਨ ਰਹੂਗੀ। ਇਹ ਕਹੋ ਜੀ ਹੀਟ ਕੋਈ ਨੀ ਸਾਡੇ ਘਰ, ਕੱਖ ਐਨੇ ਚਿਆਲ ਕੱਖ ਨਾ ਕੱਢਾਂਗੇ, ਨਹੀਂ ਨਿਕਲਦਾ ਕੱਖ ਗਏ। ਜੇ ਹੜ੍ਹ ਦਾ ਪਾਣੀ ਆ ਗਿਆ ਬਰਾਨੀ ਪੈਲੀ ਚ, ਉਛਲੀ ਉਛਲੀ ਪੈਲੀ ਚ, ਕਹੀਏ ਹੁਣ ਐਤਕੀ ਕੋਈ ਟਿਊਬਵੈਲ ਦੀ ਲੋੜ ਨੀ, ਚੇਤੇ ਰੱਖੋ ਹੜ੍ਹ ਦਾ ਪਾਣੀ ਚੜ੍ਹਦਾ ਬੜੀ ਛੇਤੀ, ਉਤਰਦਾ ਬੜੀ ਛੇਤੀ, ਛਾਲਾਂ ਬੜੀਆਂ ਮਾਰਦਾ, ਬੱਦਲ ਦੀ ਛਾਂ ਆ ਜਾਏ ਤੇ ਜਿਹੜੀ ਮੇਰੇ ਸਿਰ ਤੇ ਆਵੇ, ਮੈਂ ਕਹਾਂ ਵੀ ਹੁਣ ਆ ਗਈ ਮੈਨੂੰ ਕੀ ਪਰਵਾਹ। ਉਹ ਛਾਂ ਕਹਿੰਦੀ ਐਵੇਂ ਮੇਰੇ ਭਰੋਸਾ ਨਾ ਕਰੀ, ਮੈਂ ਤੇਰੇ ਵਰਗਿਆਂ ਦੇ ਕਈਆਂ ਸਿਰ ਤੋਂ ਲੰਘ ਕੇ ਆਈ, ਮੈਂ ਡੋਲਦੀ ਹਾਂ, ਮੈਂ ਤਥਿਰ ਨਹੀਂ। ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਲ, ਖੁਦ ਡੋਲਦੀ ਹੈ ਪਰ ਵਾਹਿਗੁਰੂ ਜਿਹੜੇ ਨੇ ਉਹ ਅਡੋਲ ਨੇ। ਮੁਕਾਮ ਤਿਸ ਨੂੰ ਆਖੀ ਹੈ, ਅਸਲੀ ਅਡੋਲ ਉਹਦਾ ਟਿਕਾਣਾ ਜਿਹਦੇ ਸਿਰ ਤੇ ਮੌਤ ਦਾ ਲੇਖ ਨੇ। ਮੁਕਾਮ ਤਿਸ ਨੂੰ ਆਖੀ ਹੈ ਜਿਸ ਤਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲਸੀ ਮੁਕਾਮ ਕੋਈ ਏਕ। ਅਡੋਲ ਕੌਣ ਹੈ? ਤੂੰ ਮੇਰੋ ਮੇਰ ਪਰਬਤ ਸਵਾਮੀ, ਕੋਟਨ ਮੈਂ ਨਾਨਕ ਕੋ ਜਿਹੜਾ ਇੱਥੇ ਜੁੜਿਆ। ਤੂੰ ਮੇਰੋ ਮੇਰ, ਤੂੰ ਮੇਰਾ ਪਹਾੜ ਹੈ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨੀ ਕਰ ਮੇਰੀ, ਪ੍ਰਭ ਕੈ ਸਿਮਰਨ ਲੇਚਲ ਆਸਨ। ਅਡੋਲ ਹੈ। ਅਖੀਰ ਦਾ ਸ਼ਲੋਕ ਮਹਾਰਾਜ ਕਹਿੰਦੇ ਆ, ਬੰਦਿਆ ਸਮਝ ਜੈਸੇ ਜਲਤੇ ਬੁੱਧ ਬੁੱਧਾ ਲਫ਼ਜ਼। ਚਲੋ ਅੱਜ ਕੱਲ ਹੁਣ ਹੋ ਗਿਆ ਜੀ ਬੁਲਬੁਲਾ, ਮੇਰਾ ਖਿਆਲ ਬੁਲਬੁਲਾ ਸ਼ਬਦ ਨਹੀਂ ਮਾਣੀ ਜਾਇਆ, ਬੁੱਧ ਬੁੱਧ ਹੀ ਲੱਗਦਾ ਆਇਆ ਦੱਬੇ ਨਵਾਂ ਅਰਥ ਦੇ। ਅੱਜ ਦੀ ਭਾਸ਼ਾ ਜੀ ਕਰਾਂਗੇ ਬੁਲਬੁਲਾ, ਹੁਣ ਆਪਾਂ ਇਹਨੂੰ ਕਹਾਂਗੇ ਬਦਲ ਸੁਭਾ ਚੱਕਣੇ। ਜੈਸੇ ਜਲ ਤੇ ਬੁੱਧ ਬੁੱਧਾ, ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਬਣਦਾ ਹੈ, ਉਪਜੈ ਉਪਜਦਾ ਬਿਨਸ ਹੈ ਖਤਮ ਹੋ ਜਾਂਦਾ ਹੈ। ਨੀਂਦ ਤੁਸੀਂ ਰੋਜ਼ਮਰਾ ਜ਼ਿੰਦਗੀ ਚ ਦੇਖਦੇ ਹੋ, ਨੀਂਦ ਦੇ ਅਰਥ ਇਹ ਕਰਦੇ ਹੋ ਕਿ ਰੋਜ਼ਾਨਾ ਜ਼ਿੰਦਗੀ ਦੇਖਦੇ ਹੋ, ਮੀਂਹ ਪੈਂਦਾ ਹੈ, ਨਿੱਕੇ ਨਿੱਕੇ ਪਾਣੀ ਦੇ ਬੁਲਬਲੇ ਬਣਦੇ ਆ। ਹੁਣ ਬੰਦੇ ਨੂੰ ਨੀ ਕਿਹਾ ਇੱਥੇ ਬੁਲਬਲਾ, ਇੱਥੇ ਸਾਡੀ ਹੋਰ ਕੌਮੇ ਨੂੰ ਭੰਨ ਕੇ ਰੱਖ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਮੈਂ ਤੁਸੀਂ ਸਾਡਾ ਜਨਮ ਡੇਟ ਆਫ ਬਰਥ ਹੈ, ਪਰ ਸੰਸਾਰ ਦਾ ਡੇਟ ਆਫ ਬਰਥ ਹੈ ਕਿਤੇ? ਕਦੋਂ ਦਾ ਬਣਿਆ? ਗੁਰੂ ਤੇਗ ਬਹਾਦਰ ਕਹਿੰਦੇ ਨੇ ਜਿਸ ਸੰਸਾਰ ਨੂੰ ਤੂੰ ਕਹਿੰਦਾ ਕਈ ਯੁੱਗਾਂ ਦਾ, ਕਈ ਸਦੀ ਲਫ਼ਜ਼ ਵੀ ਕੋਈ ਨੀ ਜੀ, ਅਰਬ ਖਰਬ ਵੀ ਅਸੰਖ ਲਫ਼ਜ਼ ਵਰਤਿਆ ਮਹਾਰਾਜ ਨੇ, ਪਰ ਇਹ ਵੀ ਕਹਿ ਦਿੱਤਾ ਜੇ ਅਸੰਖ ਕਾਂ ਦਾ ਤਾਂ ਵੀ ਸਿਰ ਤੇ ਭਾਰ ਹੋਵੇਗਾ, ਕਿਉਂਕਿ ਇਹਦੇ ਸੰਖ ਅੱਗੇ ਵੀ ਐੜਾ ਲਾਤਾ, ਫਿਰ ਵੀ ਕਿਆ ਭਾਰ, ਅਸੰਖ ਕਹੇ ਫਿਰ ਭਾਰ ਹੋਏ। ਜਿਹੜਾ ਜਗਤ ਅੱਜ ਦਾ ਸੁਣਿਆ, ਆ ਸੂਰਜ ਨੇ ਪਤਾ ਨੀ ਕਿੰਨੇ ਕੁ ਦੇਖੇ ਬੰਦੇ ਆਉਂਦੇ ਜਾਂਦੇ, ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ। ਗੁਰਮੁਖੋ ਯਾਦ ਰੱਖਿਓ, ਇੱਥੇ ਬੁਲਬੁਲਾ ਬੌਡੀ ਨੂੰ ਨੀ ਕਿਹਾ, ਇਹ ਸੰਸਾਰ ਨੂੰ ਕਿਹਾ ਜਿਹੜਾ ਕਈ ਯੁੱਗਾਂ ਦਾ ਹੈ। ਜੇ ਸੰਸਾਰ ਪਾਣੀ ਦਾ ਬੁਲਬੁਲਾ ਹੈ, ਇਸ ਵਿੱਚ ਰਹਿਣ ਵਾਲੇ ਬੰਦਿਆਂ ਤੇਰੀ ਮਿਆਦ ਕਿੰਨੀ ਕੁ ਹੈ? ਜਿਹੜਾ ਕਈ ਯੁੱਗਾਂ ਦਾ ਉਹ ਬੁਲਬੁਲਾ ਹੈ। ਜੈਸੇ ਜਲ ਤੇ ਬੁੱਧ ਬੁੱਧਾ, ਉਪਜੈ ਬਿਨਸੈ ਨੀਤ, जग रचना बंदे की रचना नहीं, क्या जग रचना संसार की रचना, जग रचना तैसे रची कहो नानक सुन मीत। वो मेरे मित्र ध्यान न सुन, ये जगत बुलबुल है, बुलबुले विच रहने वाले तेरे नीद न तुलना दिया। बुलबुला हवा करके बनता, तुम पता हवा का दोष लगा पानी का बुलबुला बन गया, हवा गई तो बुलबुला खत्म। उन्हें भी अपने हुक्म का थोड़ी जी फूक मारती, जिन्हें हुक्म खिंच लिया सब कुछ गया, उसकी अपनी खेत है। गुरु तेग बहादुर साहब कृपा कर इनियां बेनतियां अज प्रवान कर रहे हो। अगली विचार आप कल नू करांगे। कल दोपहर के दीवान में जिवें भाई साहब ने दसिया, आप सारे रल मिल के धन गुरु गोबिंद सिंह का थोड़ा जिहा इतिहास उन्हां दीआं सिफतां कर सकीए। आप का धन्यवाद जी।